دوہرا شری گرو گوبند سنگھ جی دیت پلے اپدیش نند سنگھ سنگ نند سن اے مگ لکھ درویش
واہگرو جی کا خالصہ واہگرو جی کی فتح جگ جگ اٹل دساں پاتشاہیاں دی آتمک جاگ دی جوت حاجراں حضور جہراں جہور سرب کلا بھرپور ستگرو تن تن شری گرو گرنتھ صاحب سچے پاتشاہ جی مہاراج جی دے پوتر چرن کملاں وچ نویں پاتشاہ تن تن شری گرو تیگ بہادر صاحب جی مہاراج جی دے پوتر اتحاسک استھان تے سندھیا ویلے دے سجے ہوئے دیوانا چ حاضریاں بھر رہی گرو کا خاص روپ پرم ستکار یوگ سنمان یوگ گرو خالصہ سات سنگت جی وڈے بھاگ ہن نتا پرتی گرو چرنا وچ جڑ کے ستگرو گرو کلگی دھر پنتھ دے والے چٹیاں باجاں والے شمشیرے بہادر دے گر تیگ کے تنی ستگرو تن تن شری گرو گوبند سنگھ صاحب سچے پاتشاہ جی مہاراج جی دا پوتر اتحاس بہت ہی شردا بھاونا ادب تے ستکار سہت آپ جی سربن کر رہے ہو کلگیتر پاتشاہ جی مہاراج جی اپنے ایک سکھ بھائی آنند سنگھ نو اپدیش دے رہے نے جہدے ہردے وچ ویراگ دی اوستھا ہے ستگرو جی نے آخیا آنند سنگھ تینو اسیں دوویں رستے دس دنے ہاں جڑا رستہ تینو چنگا لگے اس رستے تے چل پئی مہاراج جی نے دسیا کہ ایک رستہ ایک سادھو دا تپسوی دا ہے تپسوی کس طرح دا ہونا چاہیدا ہے درخت کس طرح دا ہونا چاہیدا ہے جڑا نروتی مارگ ہے مہاراج جی کہندے تینو نروتی دی گل بھی دس دنے آ تے پرورتی دا مارگ بھی دس دنے تے نروتی دے مارگ دے واسطے ستگراں نے ایک تپسوی دی ساخی سنائی جنگل چ رہندا ایک تپسوی نیڑے ایک نگر ہے اور وہ تپسوی سادھو سنتوکھی ہے نگر وچوں جس طرح دا کوئی رکھا مسا پرشادہ دے جاندا وہ چھک لیندا ہے ایک دن ہفتہ بیت گیا کوئی پرشادہ لے کے نہیں آیا تپسوی نے آخیا پرماتما میرے تو ناراض لگتا ہے انہیں سوچیا کہ مینوں ہاتھ پیر دتے نے تے کٹو کٹ میں انہاں ہتھاں پیراں نال بھکھیا منگ کے اپنا پیٹ تاں بھر لواں بھکھا لین واسطے نگر وچ ایک شاہوکار دے گھر گیا جہدے گھر دے وچ بڑا بڑا یگ سی پر اتھے کسے نے تپسوی نوں نہیں پچھیا شام تک اتھے اڈیکدا رہا آخرکار ہنیرا پیا تے واپس کٹیاں نوں مڑ آیا پرشادہ نہیں ملیا اتنے نو دو دیو دوت آئے تپسوی نوں آ کے کہن لگے جی سانو آ گیا ہے کہ اس شاہوکار دا گھر ساڑ دے جنہاں نے تہاڈا ستکار نہیں کیتا تپسوی نے آخیا ایک مشال مینو بھی دیو مشال پکڑ کے جدو انہاں نو ساڑن لگا تے کہندے جی سانو کیوں جلاؤں دے ہو کہندے تسی اس شاہوکار دا گھر جلاؤن آئے جنو پرماتما نے پریرنا سی بھگوان نے ہی پریرنا سی تاں ہی انہیں مینو پرشادہ دینا سی جے پرمیشر نے ہی نہیں انہوں پریریا تے او دا دوش کی ہے او دا اپرادھ کی ہے کہ او دا گھر ساڑو ਇਹੋ ਜਿਹਾ ਤਿਆਗੀ ਤੇ ਇਹੋ ਜਿਹਾ ਵਿਰਕਤ ਕਿਤਨੇ ਨੂੰ ਬਿਬਾਨ ਆਇਆ ਤੇ ਬਿਬਾਨ ਤੇ ਬੈਠ ਕੇ ਬੈਕੁੰਠ ਨੂੰ ਚਲਾ ਗਿਆ। ਮਹਾਰਾਜ ਜੀ ਕਹਿੰਦੇ ਨਿਰਵਿਰਤੀ ਮਾਰਗ ਹੈ ਕਿ ਜੇ ਤਪਸਵੀ ਬਣਨਾ, ਦਰਵੇਸ਼ ਬਣਨਾ, ਸਾਧੂ ਬਣਨਾ, ਫਕੀਰ ਬਣਨਾ ਤੇ ਫਿਰ ਇਸ ਤਰ੍ਹਾਂ ਦਾ ਬਣੇ। ਹੁਣ ਨਾਲ ਮਹਾਰਾਜ ਜੀ ਅੱਗੇ ਗ੍ਰਿਸਤ ਮਾਰਗ ਜਿਹੜਾ ਪ੍ਰਵਿਰਤੀ ਦਾ ਮਾਰਗ ਹੈ ਉਹ ਵੀ ਦੱਸ ਰਹੇ ਨੇ ਕਿ ਜੇ ਗ੍ਰਿਸਤੀ ਬਣਨਾ ਤੇ ਫਿਰ ਇਸ ਤਰ੍ਹਾਂ ਦਾ ਬਣੇ। ਆਓ ਸਰਵਣ ਕਰੀਏ ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਐਸੇ ਮਹਾਨ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇਤ ਪਲੇ ਉਪਦੇਸ਼।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਆਨੰਦ ਸਿੰਘ ਨੂੰ ਇਸ ਤਰ੍ਹਾਂ ਦਾ ਇਹ ਪਵਿੱਤਰ ਪਾਵਨ ਉਪਦੇਸ਼ ਦੇ ਰਹੇ ਹਨ।
ਨੰਦ ਸਿੰਘ ਸੰਗ ਨੰਦ ਸੁਣ ਏ ਮਗ ਲਖ ਦਰਵੇਸ਼।
ਮਹਾਰਾਜ ਜੀ ਕਹਿਣ ਲੱਗੇ ਹੇ ਆਨੰਦ ਸਿੰਘ ਆਨੰਦ ਸਹਿਤ ਸੁਣ। ਆਨੰਦ ਸਿੰਘ ਤੂੰ ਆਨੰਦ ਦੇ ਸਹਿਤ ਸਾਡੀ ਇਹ ਗੱਲ ਸੁਣ ਕਿ ਆਹ ਜਿਹੜਾ ਰਸਤਾ ਤੈਨੂੰ ਇੱਕ ਤਪਸਵੀ ਦੀ ਸਾਖੀ ਸੁਣਾ ਕੇ ਅਸੀਂ ਦੱਸਿਆ ਇਹ ਰਸਤਾ ਦਰਵੇਸ਼ਾਂ ਦਾ ਰਸਤਾ ਹੈ। ਜਿਹੜੇ ਫਕੀਰ ਲੋਕ ਨੇ, ਸਾਧੂ ਨੇ, ਵਿਰਕਤ ਨੇ, ਇਹ ਉਨ੍ਹਾਂ ਦਾ ਰਸਤਾ ਹੈ।
ਜੋ ਪਾਈ ਬ੍ਰਿਤ ਹੋਣ ਕੀ ਚਿਤ ਮੈਂ ਤੋਰੇ।
ਤੇਰੇ ਮਨ ਵਿਚ ਵਿਰਕਤ ਹੋਣ ਦੀ ਇੱਛਾ ਹੈ ਕਿ ਤੂੰ ਵਿਰਕਤ ਬਣਨਾ ਚਾਹੁੰਦਾ। ਵਿਰਕਤ ਦਾ ਮਤਲਬ ਹੁੰਦਾ ਸਾਧੂ, ਤਿਆਗੀ, ਜਿਹੜਾ ਸਭ ਕੁਝ ਤਿਆਗ ਦੇਵੇ, ਘਰ ਬਾਰ ਵੀ ਤਿਆਗ ਦੇਵੇ, ਬਿਲਕੁਲ ਤਿਆਗੀ ਬਣ ਜੇ, ਉਹਨੂੰ ਵਿਰਕਤ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ ਜੇ ਤੂੰ ਵਿਰਕਤ ਬਣਨਾ ਚਾਹੁੰਦਾ ਤੇ ਇਹ ਵਿਰਕਤ ਦੀ ਸਾਖੀ ਤੈਨੂੰ ਸੁਣਾਈ ਹੈ ਕਿ ਕਿਸ ਤਰ੍ਹਾਂ ਦਾ ਵਿਰਕਤ ਹੋਣਾ। ਉਹ ਸੰਤੋਖੀ ਸਾਧੂ ਵਰਗਾ, ਸੰਤੋਖੀ ਤਪਸਵੀ ਵਰਗਾ ਵਿਰਕਤ ਬਣਨਾ। ਜੇ ਤੂੰ ਵਿਰਕਤ ਹੋਣਾ ਚਾਹੁੰਦਾ ਹੈ
ਤੋ ਇਮ ਬਨੋ ਨਾ ਕੋਏ ਬੋਰੇ।
ਇਸ ਤਰ੍ਹਾਂ ਦਾ ਵਿਰਕਤ ਬਣੀ ਜਿਸ ਤਰ੍ਹਾਂ ਦਾ ਅਸੀਂ ਦੱਸਿਆ। ਇਹੋ ਜਿਹਾ ਤਪਸਵੀ ਸਾਧੂ ਕਿਵੇਂ ਉਹਦੇ ਅੰਦਰ ਵਿਰਕਤਤਾ ਦੀ ਬਿਰਤੀ ਹੈ ਕਿ ਉਹਦਾ ਬੁਰਾ ਕਰਨ ਵਾਲੇ ਦਾ ਵੀ ਉਹਨੇ ਭਲਾ ਕੀਤਾ। ਏਦਾਂ ਦੀ ਵਿਰਕਤ ਅਵਸਥਾ ਜੇ ਤੂੰ ਵਿਰਕਤ ਬਣਨਾ ਚਾਹੁੰਦਾ ਤੇ ਫਿਰ ਇਸ ਤਰ੍ਹਾਂ ਦਾ ਵਿਰਕਤ ਸਾਧੂ ਬਣ ਜਾਈ।
ਗ੍ਰਸਤ ਪੰਥ ਤੂੰ ਸਰ ਲਖ
ਲੀਜੈ। ਨਿਵਿਰਤੀ ਦਾ ਮਾਰਗ ਹੈ ਤੇ ਦੂਸਰਾ ਰਸਤਾ ਹੈ ਗ੍ਰਸਤੀ ਦਾ, ਜਿਹਨੂੰ ਪ੍ਰਵਿਰਤੀ ਮਾਰਗ ਵੀ ਕਹਿੰਦੇ ਨੇ। ਪ੍ਰਵਿਰਤੀ ਦਾ ਰਸਤਾ ਉਹ ਗ੍ਰਸਤ ਮਾਰਗ ਦਾ ਜਿਹੜਾ ਦੂਸਰਾ ਪੰਥ ਹੈ ਉਹ ਵੀ ਤੈਨੂੰ ਦੱਸ ਦਿੰਨੇ ਆ, ਉਹ ਵੀ ਤੈਨੂੰ ਸਮਝਾ ਦਿੰਨੇ ਹਾਂ।
ਜੇ ਕਰ ਬੋ ਹੋਏ ਸਕਲ ਸੁਣੀ ਜੈ।
ਜੇ ਤੂੰ ਗ੍ਰਸਤੀ ਬਣਨਾ ਚਾਹੁੰਦਾ ਤੇ ਫਿਰ ਗ੍ਰਸਤ ਮਾਰਗ ਦੇ ਰਸਤੇ ਤੇ ਵੀ ਚੱਲ ਸਕਦਾ। ਨਿਰਵਿਰਤੀ ਦਾ ਰਸਤਾ ਤੈਨੂੰ ਦੱਸ ਦਿੱਤਾ ਹੈ, ਪ੍ਰਵਿਰਤੀ ਦਾ ਰਸਤਾ ਤੈਨੂੰ ਅਸੀਂ ਦੱਸਦੇ ਹਾਂ ਕਿ ਜੇ ਗ੍ਰਸਤੀ ਬਣਨਾ ਤੇ ਫਿਰ ਇਸ ਤਰ੍ਹਾਂ ਦਾ ਗ੍ਰਸਤੀ ਬਣੀ, ਇਸ ਤਰ੍ਹਾਂ ਦੇ ਗ੍ਰਸਤ ਮਾਰਗ ਦਾ ਧਾਰਨੀ ਹੋਵੇ।
ਸ੍ਰੀ ਮੁਖ ਵਾਕ ਨੱਤ ਨੱਥ ਖਸਮ ਹੱਥ ਕਿਰਤ ਤੱਕੇ ਦੇ।
ਜਿਹੜਾ ਗ੍ਰਸਤ ਮਾਰਗ ਹੈ ਉਹ ਫਿਰ ਇਸ ਤਰ੍ਹਾਂ ਦਾ ਹੈ ਕਿ ਸਾਡੀ ਨੱਕ ਦੇ ਵਿੱਚ ਜਿਹੜੀ ਨੱਥ ਪਾਈ ਹੋਈ ਹੈ ਸਾਡੇ ਕਰਮਾਂ ਦੀ, ਉਹ ਪਰਮੇਸ਼ਰ ਨੇ ਆਪਣੇ ਹੱਥ ਵਿਚ ਪਕੜੀ ਹੋਈ ਹੈ। ਨੱਕ ਨੱਥ, ਸਾਡੀ ਨੱਕ ਦੇ ਵਿਚ ਪਰਮਾਤਮਾ ਨੇ ਨੱਥ ਪਾਈ ਹੋਈ ਆ ਕਰਮਾਂ ਦੀ। ਖਸਮ ਦੇ ਹੱਥ ਵਿਚ ਆ ਉਹ ਨੱਥ, ਪਰਮਾਤਮਾ ਨੇ ਆਪਣੇ ਹੱਥ ਵਿਚ ਰੱਖੀ ਹੋਈ ਹੈ। ਕਿਰਤ ਧੱਕੇ ਦੇ, ਜਿਸ ਤਰ੍ਹਾਂ ਦੀ ਸਾਡੀ ਕਿਰਤ ਹੈ, ਕਰਮ ਹਨ, ਉਨ੍ਹਾਂ ਕਰਮਾਂ ਮੁਤਾਬਕ ਅਸੀਂ ਸੰਸਾਰ ਦੇ ਵਿਚ ਫਿਰਦੇ ਹਾਂ, ਵਿਚਰਦੇ ਹਾਂ।
ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ।
ਜਿੱਥੇ ਜਿੱਥੇ ਦਾਣੇ ਲਿਖੇ ਨੇ ਪ੍ਰਮਾਤਮਾ ਨੇ ਚੁਗਣ ਵਾਸਤੇ, ਉਹ ਦਾਣੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਖਾਣੇ ਪੈਣੇ, ਉਰੇ ਸੱਚ ਹੈ। ਜਿੱਥੇ ਜਿੱਥੇ ਦਾਣੇ ਪ੍ਰਮਾਤਮਾ ਨੇ ਸੁੱਟੇ ਨੇ ਸਾਡੇ, ਉਥੇ ਜਾ ਕੇ ਉਹ ਦਾਣਾ ਪਾਣੀ ਚੁਗਣਾ ਪੈਣਾ, ਉਹ ਦਾਣਾ ਪਾਣੀ ਖਾਣਾ ਪੈਣਾ ਹੈ।
ਪਾਣਾ ਮੰਨੇ ਹੁਕਮ ਰਜਾਏ,
ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੇ, ਅਕਾਲ ਪੁਰਖ ਦੇ ਹੁਕਮ ਵਿਚ ਚੱਲੇ, ਔਰ ਇਹ ਸਮਝੇ ਕਿ ਜੋ ਵੀ ਵਰਤ ਰਿਹਾ ਪ੍ਰਮਾਤਮਾ ਦੀ ਰਜਾ ਵਿਚ ਵਰਤ ਰਿਹਾ, ਨਿਰੰਕਾਰ ਦੀ ਰਜਾ ਵਿਚ ਵਰਤ ਰਿਹਾ।
ਆਪੇ ਪੱਟੀ ਕਲਮ ਆਪ, ਲਿਖਣ ਹਾਰਾ ਆਪ।
ਆਪ ਹੀ ਪਰਮੇਸ਼ਰ ਪੱਟੀ ਰੂਪ ਹੈ। ਪੱਟੀਆਂ ਹੁੰਦੀਆਂ ਸਨ ਨਾ ਪਹਿਲਾਂ ਸਕੂਲਾਂ ਵਿਚ, ਬੱਚਿਆਂ ਦੇ ਕੋਲ ਉਹਦੇ ਤੇ ਉਹ ਪੱਟੀ ਲਿਖੀ ਜਾਂਦੀ ਸੀ। ਕਹਿੰਦੇ ਪਰਮੇਸ਼ਰ ਆਪ ਹੀ ਪੱਟੀ ਰੂਪ ਹੈ, ਆਪ ਹੀ ਕਲਮ ਰੂਪ ਹੈ, ਤੇ ਆਪ ਹੀ ਉੱਤੇ ਲਿਖਣ ਵਾਲਾ ਲਿਖਾਰੀ ਹੈ।
ਦੂਜਾ ਹੋਏ ਤਾਂ ਆਖੀਐ, ਸਭ ਕੱਟ ਰਿਹਾ ਬਿਆਪ।
ਦੂਜਾ ਹੋਵੇ ਤੇ ਆਖੀਏ, ਦੂਜਾ ਤਾਂ ਹੈ ਹੀ ਨਹੀਂ ਕੋਈ, ਉਹੀ ਅਕਾਲ ਪੁਰਖ ਪਰਮਾਤਮਾ ਹੈ ਜਿਹੜਾ ਸਾਰਿਆਂ ਘਟਾਂ ਵਿਚ ਵਿਆਪਕ ਹੈ, ਸਾਰੇ ਘਟਾਂ ਵਿਚ ਵਰਤ ਰਿਹਾ ਹੈ।
ਜੋ ਪਈ ਸੁਨ ਸਿੱਖ ਸੁਤ ਸਤ ਗੁਰ ਕਹਿ ਤੈਸੇ।
ਮਹਾਰਾਜ ਜੀ ਕਹਿਣ ਲੱਗੇ, ਹੇ ਬੇਟਾ ਆਨੰਦ ਸਿੰਘ ਸੁਣ, ਜਿਵੇਂ ਤੈਨੂੰ ਸਤਿਗੁਰਾਂ ਦਾ ਉਪਦੇਸ਼ ਹੈ ਉਹ ਤੈਨੂੰ ਦੱਸਦੇ ਹਾਂ।
ਗ੍ਰਸਤੀ ਹੋਣ ਤਾਂ ਹੋਈ ਐ ਐਸੇ,
ਗ੍ਰਸਤੀ ਬਣਨਾ ਤੇ ਫਿਰ ਇਸ ਤਰ੍ਹਾਂ ਦਾ ਬਣੀ। ਸੰਨਿਆਸੀ ਬਣਨਾ, ਸਾਧੂ ਬਣਨਾ, ਫਕੀਰ ਬਣਨਾ ਤੇ ਇਸ ਤਰ੍ਹਾਂ ਦਾ ਬਣੀ ਜਿਵੇਂ ਪਹਿਲਾਂ ਦੱਸ ਦਿੱਤਾ, ਕੱਲ ਦੀ ਕਥਾ ਵਿਚ ਆਪਾਂ ਸੁਣਿਆ। ਮਹਾਰਾਜ ਜੀ ਕਹਿੰਦੇ, ਜੇ ਗ੍ਰਸਤੀ ਬਣਨਾ ਹੈ, ਗ੍ਰਸਤ ਮਾਰਗ ਦਾ ਧਾਰਨੀ ਹੋਣਾ ਤੇ ਫਿਰ ਇਸ ਤਰ੍ਹਾਂ ਦਾ ਗ੍ਰਸਤੀ ਬਣੀ। ਇਹ ਉਪਦੇਸ਼ ਮਹਾਰਾਜ ਜੀ ਕਹਿੰਦੇ ਤੈਨੂੰ ਅਸੀਂ ਦਿੰਦੇ ਹਾਂ।
ਸਗਨ ਛਾਵ ਤਰੂ ਬਨ ਮੈਂ ਆਹਾ,
ਕਹਿੰਦੇ ਜਿਵੇਂ ਇੱਕ ਦਰਖਤ ਸੀ, ਬੜੀ ਸੰਘਣੀ ਛਾਂ ਸੀ, ਦਰਖਤਾਂ ਦਾ ਝੁੰਡ ਸੀ ਬਹੁਤ ਵੱਡਾ ਜੰਗਲ ਦੇ ਵਿਚ।
ਰਹਿਤ ਕਪੋਤ ਕਪੋਤੀ ਤਹਾਂ,
ਉਸ ਦਰਖਤ ਦੇ ਉੱਤੇ ਕਬੂਤਰਾਂ ਦਾ ਜੋੜਾ ਰਹਿੰਦਾ ਸੀ। ਕਪੋਤ, ਕਪੋਤ ਨਾਮ ਕਬੂਤਰ ਦਾ, ਕਪੋਤੀ ਨਾਮ ਕਬੂਤਰੀ ਦਾ ਹੈ। ਕਬੂਤਰ ਤੇ ਕਬੂਤਰੀ ਇਹ ਜੋੜਾ ਉਸ ਦਰਖਤ ਦੇ ਉੱਤੇ ਆਲਣਾ ਬਣਾ ਕੇ ਰਹਿੰਦਾ ਹੈ।
ਬਦ ਨਿਡੀਏ ਉਸ ਪਾਸੇ ਸੁਖਾਰੇ,
ਉਹਦੇ ਵਿਚ ਉਨ੍ਹਾਂ ਨੇ ਆਲਣਾ ਬਣਾਇਆ ਹੋਇਆ ਸੀ ਕਬੂਤਰ ਕਬੂਤਰੀ ਨੇ, ਔਰ ਉਹ ਆਲਣਾ ਬਣਾ ਕੇ ਬੜੇ ਸੁਖ ਦੇ ਨਾਲ, ਬੜੇ ਆਨੰਦ ਦੇ ਨਾਲ ਉਸ ਆਲਣੇ ਵਿਚ ਵਸ ਰਹੇ ਸਨ, ਰਹਿ ਰਹੇ ਸਨ।
ਬੱਚੇ ਬੱਚੀ ਜਣ ਕਰ ਪਿਤ ਪਾਰੇ,
ਉਹ ਆਪਣੇ ਬੱਚਿਆਂ ਨੂੰ ਵੀ ਪੈਦਾ ਕਰਦੇ ਨੇ ਤੇ ਪੈਦਾ ਕਰਕੇ ਆਪਣੇ ਬੱਚਿਆਂ ਨੂੰ ਪਾਲਦੇ ਹਨ।
ਬਰਖਤ ਝਰੀ ਲਗੀ ਇਕ ਬਾਰੀ,
ਇਕ ਦਿਨ ਦਾ ਬਚਨ ਹੈ ਕਿ ਇਕ ਵਾਰ ਬਹੁਤ ਜ਼ਿਆਦਾ ਮੀਂਹ ਪੈਣ ਲੱਗਾ, ਵਰਖਾ ਦੀ ਝੜੀ ਲੱਗ ਗਈ, ਮੀਂਹ ਦੀ ਝੜੀ ਲੱਗ ਗਈ। ਝੜੀ ਦਾ ਮਤਲਬ ਹੁੰਦਾ ਵੀ ਜਿਹੜਾ ਫਿਰ ਲਗਾਤਾਰ ਨਿਰੰਤਰ ਕਈ ਕਈ ਘੰਟੇ, ਕਈ ਕਈ ਦਿਨ ਲਗਾਤਾਰ ਹੀ ਚੱਲਦਾ ਰਹੇ ਉਹਨੂੰ ਝੜੀ ਕਹਿੰਦੇ ਨੇ। ਕਹਿੰਦੇ ਇੱਕ ਵਾਰ ਮੀਂਹ ਦੀ ਝੜੀ ਲੱਗ ਗਈ,
ਆਇਓ ਬਦਕਲੀਏ ਕਰ ਜਾਰੀ।
ਇੰਨੇ ਨੂੰ ਇੱਕ ਬਦਕ, ਬਦਕ ਕਹਿੰਦੇ ਨੇ ਸ਼ਿਕਾਰੀ ਨੂੰ, ਇਕ ਸ਼ਿਕਾਰੀ ਆਇਆ ਜੰਗਲ ਦੇ ਵਿਚ ਤੇ ਉਹਦੇ ਹੱਥ ਦੇ ਵਿਚ ਜਾਲ ਸੀ, ਉਹ ਪੰਛੀ ਫੜਦਾ ਸੀ। ਜਾਲ ਦੇ ਨਾਲ ਜਿਹੜੇ ਜੰਗਲ ਦੇ ਪੰਛੀ ਫੜ ਕੇ ਉਹਨਾਂ ਪੰਛੀਆਂ ਦਾ ਸ਼ਿਕਾਰ ਖੇਡਦਾ ਸੀ। ਉਹ ਸ਼ਿਕਾਰੀ ਆਇਆ ਉਹਦੇ ਹੱਥ ਦੇ ਵਿੱਚ ਜਾਲ ਪਕੜਿਆ ਹੋਇਆ ਸੀ
ਬਿਹੰਗ ਨਾਤਿਓ ਨੈ ਕਿਤ ਪਾਇਓ
ਹੁਣ ਝੜੀ ਲੱਗ ਗਈ ਮੀਂਹ ਲੱਗਣ ਕਰਕੇ ਉਹਨੂੰ ਕੋਈ ਪੰਛੀ ਨਹੀਂ ਮਿਲਿਆ ਮਾਰਨ ਵਾਸਤੇ ਨਾ ਹੀ ਉਹਨੂੰ ਕਿਤੇ ਕੋਈ ਪੰਛੀ ਮਿਲਿਆ ਬਾਰਿਸ਼ ਦੇ ਵਿਚ ਓਦਾਂ ਹੀ ਪੰਛੀ ਆਪਣੇ ਆਲਣਿਆਂ ਵਿਚ ਲੁਕ ਕੇ ਬੈਠ ਜਾਂਦੇ ਨੇ ਉਹਨੂੰ ਕੋਈ ਪੰਛੀ ਨਹੀਂ ਲੱਭਿਆ ਉਹਨੇ ਨਾ ਹੀ ਕੋਈ ਉਹਨੂੰ ਪੰਛੀ ਮਿਲਿਆ ਤੇ ਨਾ ਹੀ ਉਹ ਕਿਸੇ ਪੰਛੀ ਨੂੰ ਮਾਰ ਸਕਿਆ
ਪ੍ਰਮਤ ਪ੍ਰਮਤ ਛੂਛਾ ਤੈ ਆਇਓ
ਸਾਰੇ ਜੰਗਲ ਵਿਚ ਭਰਮਦਾ ਭਰਮਦਾ ਭਟਕਦਾ ਭਟਕਦਾ ਖਾਲੀ ਹਾਥੀ ਉਥੇ ਆ ਪਹੁੰਚਿਆ ਜਿੱਥੇ ਉਹ ਕਬੂਤਰ ਤੇ ਕਬੂਤਰੀ ਰਹਿੰਦੇ ਸੀ ਆਲਣਾ ਬਣਾ ਕੇ ਜਿਸ ਦਰਖਤ ਦੇ ਉੱਤੇ ਉਹ ਕਬੂਤਰ ਕਬੂਤਰੀ ਦਾ ਨਿਵਾਸ ਸੀ ਉਥੇ ਉਹ ਜਿਹੜਾ ਸ਼ਿਕਾਰੀ ਸੀ ਚੱਲ ਕੇ ਪਹੁੰਚ ਗਿਆ
ਕੰਪਤ ਸ਼ੀਤ ਲਗੇ ਜਲ ਬਾਉ
ਮੀਂਹ ਪੈਂਦਾ ਸੀ ਸਰਦੀ ਲੱਗ ਰਹੀ ਸੀ ਉਹਨੂੰ ਠੰਡ ਦੇ ਨਾਲ ਕੰਬਦਾ ਸੀ ਉਧਰੋਂ ਜਦੋਂ ਹਵਾ ਚੱਲਦੀ ਸੀ ਹਵਾ ਠੰਡੀ ਸ਼ੀਤ ਉਹਦੇ ਸਰੀਰ ਨੂੰ ਚੀਰਦੀ ਸੀ ਬਹੁਤ ਜ਼ਿਆਦਾ ਠੰਡੀ ਸ਼ੀਤ ਲਹਿਰ ਚੱਲ ਰਹੀ ਸੀ ਉਧਰੋਂ ਮੀਂਹ ਪੈਂਦਾ ਸੀ ਮੀਂਹ ਨਾਲ ਉਹਦੇ ਕੱਪੜੇ ਭਿੱਜੇ ਹੋਏ ਸਨ ਤੇ ਉਹ ਮੀਂਹ ਤੋਂ ਬਚਣ ਵਾਸਤੇ ਸੰਘਣੀ ਛਾਂ ਸੀ ਦਰਖਤ ਦੇ ਥੱਲੇ ਮੀਂਹ ਘੱਟ ਪੈਂਦਾ ਸੀ ਉਥੇ ਆ ਕੇ ਉਹ ਸ਼ਿਕਾਰੀ ਉਹਦੇ ਆਸਰੇ ਥੱਲੇ ਬੈਠ ਗਿਆ
ਇਸ ਤਰ ਉਤਾਰੇ ਰਹੋ ਠਹਿਰਾਉ
ਉਸੇ ਦਰਖਤ ਦੇ ਥੱਲੇ ਕਿਉਂਕਿ ਸੰਘਣੀ ਛਾਂ ਸੀ ਤੇ ਸੰਘਣੀ ਛਾਂ ਹੋਣ ਕਰਕੇ ਉਥੇ ਆ ਕੇ ਉਹ ਬੈਠ ਗਿਆ ਉਥੇ ਮੀਂਹ ਤੋਂ ਬਚਣ ਵਾਸਤੇ ਤੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਠੰਡ ਉਹਨੂੰ ਬੜੀ ਲੱਗ ਰਹੀ ਸੀ ਸਰਦੀਆਂ ਦੇ ਦਿਨ ਸਨ ਤੇ ਮੀਂਹ ਵੀ ਪੈਂਦਾ ਤੇ ਹਵਾ ਵੀ ਚੱਲਦੀ ਹੈ ਉਹਦੇ ਨਾਲ ਉਹਨੂੰ ਠੰਡ ਲੱਗ ਰਹੀ ਹੈ ਤੇ ਕੰਬ ਰਿਹਾ ਸ਼ਿਕਾਰੀ
ਰਾਤ ਪਈ ਪਰ ਭੂਲੇ ਓ ਰਾਉ
ਹੁਣ ਦੇਵ ਨੇਤ ਐਸੀ ਹੋਈ ਵੀ ਰਾਤ ਪੈ ਗਈ ਹਨੇਰਾ ਪੈ ਗਿਆ ਤੇ ਉਹਨੂੰ ਰਸਤਾ ਵੀ ਭੁੱਲ ਗਿਆ ਰਸਤਾ ਵੀ ਭੁੱਲ ਗਿਆ ਵੀ ਮੈਂ ਵਾਪਸ ਕਿੱਧਰੋਂ ਜਾਣਾ ਉਹਨੂੰ ਰਸਤਾ ਵੀ ਭੁੱਲ ਗਿਆ ਕਿਉਂਕਿ ਹਨੇਰੇ ਵਿਚ ਦਿਸ਼ਾ ਭਰਮ ਹੋ ਹੀ ਜਾਂਦਾ ਤੇ ਰਾਤ ਦੇ ਸਮੇਂ ਉਹਨੂੰ ਦਿਸ਼ਾ ਭਰਮ ਹੋ ਗਿਆ ਰਸਤਾ ਵੀ ਭੁੱਲ ਗਿਆ
ਛੁੱਧਤ ਉਦਾਸ ਤ੍ਰਾਸ ਮਨ ਮਾਉ
ਹੁਣ ਉਹ ਡਰਿਆ ਵੀ ਹੋਇਆ ਮਨ ਚ ਕੇ ਜੰਗਲ ਦਾ ਇਲਾਕਾ ਇੱਥੇ ਹਨੇਰੇ ਦੇ ਵਿਚ ਬੈਠਾ ਦੂਜੀ ਉਹਨੂੰ ਭੁੱਖ ਵੀ ਲੱਗੀ ਹੋਈ ਸੀ ਸਾਰਾ ਦਿਨ ਹੋ ਗਿਆ ਸੀ ਕੋਈ ਪੰਛੀ ਮਿਲਿਆ ਹੀ ਨਹੀਂ ਸੀ ਕਿਉਂਕਿ ਪੰਛੀਆਂ ਦਾ ਸ਼ਿਕਾਰ ਕਰਕੇ ਫਿਰ ਉਹ ਪੰਛੀਆਂ ਨੂੰ ਖਾਂਦਾ ਸੀ ਉਹਦੀ ਖੁਰਾਕ ਇਹ ਸੀ ਸਾਰਾ ਦਿਨ ਉਹਨੂੰ ਕੋਈ ਸ਼ਿਕਾਰ ਨਹੀਂ ਸੀ ਮਿਲਿਆ ਜਿਸ ਕਰਕੇ ਉਹ ਭੁੱਖਾ ਬੈਠਾ ਹੋਇਆ ਭੁੱਖ ਉਹਨੂੰ ਲੱਗੀ ਹੋਈ ਹੈ
ਥਰੇ ਉਹ ਸੁੰਨ ਹੋਏ ਬੈਠੇ ਉਹ ਮੋਨ
ਉਹਦਾ ਸਰੀਰ ਠਰਿਆ ਹੋਇਆ ਠੰਡਾ ਠਾਰ ਹੋਇਆ ਹੋਇਆ ਔਰ ਸੁੰਨ ਜਿਹਾ ਹੋਇਆ ਪਿਆ ਹੱਥ ਪੈਰ ਉਹਦੇ ਸੁੰਨ ਹੋਏ ਹੋਏ ਨੇ ਸ਼ਿਕਾਰੀ ਦੇ ਠਰ ਕੇ ਠੰਡ ਦੇ ਨਾਲ ਬੈਠਾ ਹੋਇਆ
ਬੋਲ ਨਾਨਕਸ ਬਿਲੋ ਕੇ ਉਤੋਨ
ਤੇ ਉਹਦੇ ਮੂੰਹ ਦੇ ਵਿਚੋਂ ਕੁਝ ਨਿਕਲਦਾ ਵੀ ਨਹੀਂ ਮੂੰਹ ਦੇ ਵਿਚੋਂ ਕੁਝ ਬੋਲਦਾ ਵੀ ਨਹੀਂ ਤੇ ਉਧਰ ਕਬੂਤਰ ਤੇ ਕਬੂਤਰੀ ਨੇ ਵੇਖਿਆ ਕਿ ਸ਼ਿਕਾਰੀ ਹੈ ਤੇ ਸਾਡੇ ਘਰ ਦੇ ਵਿਚ ਆਇਆ ਕਿਉਂਕਿ ਉਥੇ ਰਹਿੰਦੇ ਸੀ ਉਹ ਉਸ ਦਰਖਤ ਦੇ ਉੱਤੇ ਉਹਨਾਂ ਦਾ ਆਲਣਾ ਸੀ ਕਬੂਤਰ ਕਬੂਤਰੀ ਦਾ ਖਾਲਸਾ ਜੀ ਹੁਣ ਕਬੂਤਰ ਨੇ ਤਾਂ ਕੀ ਬੋਲਣਾ ਸੀ ਕਬੂਤਰ ਵੀ ਨਹੀਂ ਬੋਲਦੇ ਮਾਨਵੀ ਭਾਸ਼ਾ ਵਿਚ ਪਰ ਇਹ ਇੱਕ ਦ੍ਰਿਸ਼ਟਾਂਤ ਹੈ ਉਦਾਹਰਣ ਕਿਉਂਕਿ ਗੱਲ ਨੂੰ ਸਮਝਾਉਣ ਵਾਸਤੇ ਉਦਾਹਰਣ ਚਾਹੀਦੀ ਹੁੰਦੀ ਹੈ ਜ਼ਰੂਰੀ ਨਹੀਂ ਕਿ ਸੱਚ ਸੀ ਕਿ ਉਹ ਕਬੂਤਰ ਨੇ ਕਬੂਤਰੀ ਨੂੰ ਇਹ ਸਾਰੀਆਂ ਗੱਲਾਂ ਕਹੀਆਂ ਹੋਣ ਜਾਂ ਨਾ ਕਹੀਆਂ ਹੋਣ ਕਬੂਤਰ ਕਬੂਤਰੀ ਨੇ ਕੀ ਬੋਲਣਾ ਉਹ ਤਾਂ ਜੀਵ ਨੇ ਪਸ਼ੂ ਬਿਰਤੀ ਹੈ ਉਹ ਕੀ ਬੋਲਣਗੇ ਉਹਨਾਂ ਵਿਚ ਕੀ ਸਮਝ ਸੋਝੀ ਹੋਣੀ ਸੀ ਪਰ ਇੱਕ ਗੱਲ ਸਮਝਾਉਣ ਵਾਸਤੇ ਕਹਾਣੀ ਬਣਾਉਣੀ ਪੈਂਦੀ ਹੈ ਕਹਾਣੀ ਨਾਲ ਜਿਹੜੀ ਗੱਲ ਹੈ ਉਹ ਛੇਤੀ ਸਮਝ ਆ ਜਾਂਦੀ ਤੇ ਜ਼ਰੂਰੀ ਨਹੀਂ ਹੁੰਦਾ ਕਿ ਕਹਾਣੀ ਸੱਚ ਹੁੰਦੀ ਹੈ ਕੇਵਲ ਇੱਕ ਦ੍ਰਿਸ਼ਟਾਂਤ ਦੇ ਰਹੇ ਨੇ ਕਲਗੀਧਰ ਜੀ ਉਦਾਹਰਣ ਦੇ ਰਹੇ ਨੇ ਸਮਝਾ ਰਹੇ ਨੇ ਕਹਿੰਦੇ ਉਹ ਜਿਹੜਾ ਕਬੂਤਰ ਤੇ ਕਬੂਤਰੀ ਸੀ ਉਹਨਾਂ ਨੇ ਵੇਖਿਆ ਕਿ ਸ਼ਿਕਾਰੀ ਹੈ ਉਹਦੇ ਸਾਡੇ ਘਰ ਚ ਪ੍ਰਾਹੁਣਾ ਬਣ ਕੇ ਆਇਆ ਇਹ ਸਾਡਾ ਘਰ ਹੈ ਇੱਥੇ ਸਾਡਾ ਆਲਣਾ ਹੈ ਤੇ ਇਹ ਅੱਜ ਸਾਡਾ ਪ੍ਰਾਹੁਣਾ ਬਣ ਕੇ ਆਇਆ ਹੈ
ਉਤੋ ਕੁਟੰਬੀ ਕਹੇ ਕਪੋਤ
ਜਿਹੜਾ ਕਪੋਤ ਸੀ ਕਬੂਤਰ ਉਹ ਉਸ ਵੇਲੇ ਬੋਲਿਆ ਆਪਣੀ ਕਪੋਤੀ ਨੂੰ ਕਬੂਤਰੀ ਨੂੰ ਬੋਲਿਆ ਕਹਿਣ ਲੱਗਾ
ਸੁਣੋ ਕਪੋਤੀ ਇਸ ਦੁੱਖ ਹੋਤ
ਉਹ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਕਿ ਹੇ ਕਪੋਤੀ ਸੁਣ ਕਿ ਇਹ ਬੜਾ ਦੁਖੀ ਹੈ ਜਿਹੜਾ ਅੱਜ ਆਪਣੇ ਘਰ ਬੰਦਾ ਆਇਆ ਇਹ ਸਾਡਾ ਪ੍ਰਾਹੁਣਾ ਹੈ ਅੱਜ ਕਿਉਂਕਿ ਆਪਾਂ ਗ੍ਰਿਸਤੀ ਹਾਂ ਤੇ ਗ੍ਰਿਸ਼ਤੀ, ਕਿਉਂਕਿ ਉਦਾਹਰਣ ਹੋ ਰਹੀ ਆ ਸਮਝਾਉਣ ਵਾਸਤੇ ਕਿ ਗ੍ਰਿਸ਼ਤੀ ਦਾ ਕੀ ਧਰਮ ਹੁੰਦਾ, ਤੇ ਉਦਾਹਰਣ ਕਹਾਣੀ ਵਜੋਂ ਸੁਣਾ ਰਹੇ ਨੇ ਕਿ ਇੱਕ ਕਬੂਤਰ ਕਬੂਤਰੀ ਦੇ ਅੰਦਰ ਵੀ ਇਸ ਤਰ੍ਹਾਂ ਦਾ ਭਾਵ ਹੈ ਜੋ ਗ੍ਰਿਸ਼ਤੀ ਨੇ। ਕਬੂਤਰ ਕਹਿ ਰਿਹਾ ਕਬੂਤਰੀ ਨੂੰ ਕਿ ਆਪਣੇ ਘਰ ਜਿਹੜਾ ਬੰਦਾ ਆਇਆ ਇਹ ਬੜਾ ਦੁਖੀ ਹੈ।
ਹਦ ਦ੍ਰਿਸ਼ਟੀ ਹਮਰੇ ਅਰਧੰਗੀ,
ਹੇ ਅਰਧੰਗੀ, ਘਰ ਵਾਲੀ ਨੂੰ ਅਰਧਾਂਗਣੀ ਕਹਿੰਦੇ ਨੇ ਨਾ, ਕਹਿੰਦੇ ਹੇ ਅਰਧੰਗੀ ਹੇ ਅਰਧਾਂਗਣੀ, ਇਹ ਆਪਣੇ ਘਰ ਆਇਆ ਤੇ ਆਪਾਂ ਦੋਵੇਂ ਗ੍ਰਿਸ਼ਤੀ ਹਾਂ, ਆਪਣਾ ਜਿਹੜਾ ਇਹ ਪੰਛੀਆਂ ਦਾ ਸਰੀਰ ਹੈ ਇਹ ਗ੍ਰਿਸ਼ਤੀਆਂ ਦਾ ਹੈ।
ਆਇਓ ਅਭਿਆਗਤ ਨਰ ਅੰਗੀ,
ਆ ਨਾਰੰਗਾਂ ਵਾਲਾ ਜਿਹੜਾ ਮਨੁੱਖ ਹੈ ਅਭਿਆਗਤ, ਲੋੜਵੰਦ ਜਿਹਦੇ ਹੱਥ ਪੈਰ ਨੇ, ਇਹ ਆਪਣੇ ਘਰ ਚੱਲ ਕੇ ਆਇਆ ਹੈ।
ਬੈਠੇ ਆਏ ਨਿਕੇਤ ਹਮਾਰੇ,
ਸਾਡੇ ਘਰ ਆ ਕੇ ਬੈਠਾ, ਇਹ ਸਾਡੇ ਘਰ ਦੇ ਵਿਚ ਆ ਕੇ ਇਹਨੇ ਨਿਵਾਸ ਕੀਤਾ ਹੈ।
ਗ੍ਰਸਤੀ ਧਰਮ ਸੋਦੇ ਆਹਾਰੇ,
ਸਾਡਾ ਧਰਮ ਹੈ ਗ੍ਰਸਤੀ, ਆਪਾਂ ਗ੍ਰਸਤੀ ਆ, ਇਹ ਸਾਡੇ ਘਰ ਆਇਆ, ਤੇ ਹੁਣ ਗ੍ਰਸਤੀ ਦਾ ਧਰਮ ਇਹ ਹੈ ਕਿ ਉਹਨਾਂ ਦੇ ਘਰ ਵਿਚ ਕੋਈ ਅਭਿਆਗਤ ਲੋੜਵੰਦ ਆਵੇ ਉਹਨੂੰ ਰੋਟੀ ਦੇਵੇ, ਇਹ ਗ੍ਰਸਤੀ ਦਾ ਧਰਮ ਹੈ। ਆਪਾਂ ਗ੍ਰਸਤੀ ਆ ਤੇ ਸਾਡਾ ਇਹ ਧਰਮ ਬਣਦਾ ਕਿ ਇਹ ਲੋੜਵੰਦ ਹੈ ਰੋਟੀ ਦੀ, ਇਹਨੂੰ ਭੁੱਖ ਲੱਗੀ ਹੋਈ ਹੈ ਭੋਜਨ ਦੀ, ਤੇ ਇਹਨੂੰ ਸਾਨੂੰ ਭੋਜਨ ਦੇਣਾ ਚਾਹੀਦਾ।
ਖਾਨ ਪਾਨ ਬਿਸਰਾਮ ਹੈ ਦੇਵੋ,
ਗ੍ਰਸਤੀ ਦਾ ਇਹ ਧਰਮ ਹੈ ਕਿ ਕੋਈ ਅਭਿਆਗਤ ਆ ਜੇ ਉਹਦੇ ਘਰ ਵਿਚ ਉਹਨੂੰ ਭੋਜਨ ਦੇਣਾ, ਖਾਨ ਪਾਨ ਦੇਣਾ, ਫਿਰ ਉਹਨੂੰ ਵਿਸ਼ਰਾਮ ਕਰਨ ਵਾਸਤੇ ਮੰਜਾ ਬਿਸਤਰਾ ਜਿਹੜਾ ਉਹ ਦੇਣਾ।
ਸੁਖ ਸਭ ਕਰੇ ਅਤਿਥੀ ਸੁਧ ਲੈ ਪੋ,
ਆਪਣੇ ਘਰ ਵਿਚ ਆਏ ਹੋਏ ਅਤਿਥੀ ਦੀ ਪ੍ਰਾਹੁਣੇ ਦੀ ਸਾਰੀ ਸੇਵਾ ਕਰਨੀ, ਉਹਦੀ ਸਰਬ ਪ੍ਰਕਾਰ ਦੀ ਸੁਖ ਸੰਭਾਲ ਕਰਨੀ।
ਹੱਗ ਤਨ ਹੱਥ ਨ ਦੇ ਵਿਦਾਤਾ,
ਆਪਣਾ ਸਰੀਰ ਪੰਛੀਆਂ ਵਾਲਾ ਹੈ, ਪੰਛੀਆਂ ਵਾਲਾ ਸਰੀਰ ਹੋਣ ਕਰਕੇ ਪ੍ਰਮਾਤਮਾ ਨੇ ਸਾਨੂੰ ਹੱਥ ਪੈਰ ਨਹੀਂ ਦਿੱਤੇ। ਆਪਣਾ ਜਿਹੜਾ ਸਰੀਰ ਹੈ ਉਹ ਖੱਗ ਤਨ ਹੈ, ਪੰਛੀਆਂ ਵਾਲਾ, ਤੇ ਪੰਛੀਆਂ ਵਾਲਾ ਸਰੀਰ ਹੋਣ ਕਰਕੇ ਪਰਮੇਸ਼ਰ ਨੇ ਸਾਨੂੰ ਹੱਥ ਪੈਰ ਨਹੀਂ ਦਿੱਤੇ।
ਹੈ ਇੱਕ ਚੋਂਚ ਚੋਗ ਚੁਨ ਖਾਤਾ,
ਸਾਡੇ ਕੋਲ ਇੱਕ ਇੱਕ ਚੁੰਝ ਹੈ ਪ੍ਰਮਾਤਮਾ ਦੀ ਦਿੱਤੀ ਹੋਈ, ਉਸ ਚੁੰਝ ਦੇ ਨਾਲ ਅਸੀਂ ਚੋਗਾ ਚੁਗਦੇ ਹਾਂ, ਦੋ ਜਿਹੜੇ ਦਾਣੇ ਆਪਣੀ ਚੁੰਝ ਨਾਲ ਚੁਗਦੇ ਹਾਂ ਉਹ ਅਸੀਂ ਖਾਂਦੇ ਹਾਂ।
ਸੁਨ ਸੁਖਦਾਇਨ ਸੁਧ ਇਸ ਕੇਰੀ,
ਹੇ ਭਾਗਵਾਨ ਨੇ ਸੁਣ ਸੁਖ ਦੇਣ ਵਾਲੀਏ, ਇਹਦੀ ਸੁਧ ਆਪਾਂ ਨੂੰ ਲੈਣੀ ਚਾਹੀਦੀ ਹੈ, ਇਹਦੀ ਸੰਭਾਲ ਆਪਾਂ ਨੂੰ ਕਰਨੀ ਚਾਹੀਦੀ ਹੈ ਜੋ ਆਪਣੇ ਘਰ ਸ਼ਿਕਾਰੀ ਆਇਆ ਹੈ।
ਜਾਈਐ ਲਈ ਸਕਲ ਇਸ ਬੇਰੀ,
ਇਹਦੀ ਸਾਰੀ ਸੇਵਾ ਸੰਭਾਲ ਕਰਨਾ ਸਾਡਾ ਫਰਜ਼ ਬਣਦਾ, ਕਿਉਂਕਿ ਆਪਾਂ ਗ੍ਰਸਤੀ ਹਾਂ, ਭਾਵੇਂ ਸਾਨੂੰ ਪਰਮਾਤਮਾ ਨੇ ਹੱਥ ਪੈਰ ਨੇ ਦਿੱਤੇ, ਨਿੱਕੀ ਜੀ ਚੁੰਝ ਦਿੱਤੀ ਆ, ਹਾਲਾਂਕਿ ਇਸ ਚੁੰਝ ਨਾਲ ਆਪਾਂ ਜੇ ਦਾਣੇ ਲਿਆ ਕੇ ਨੂੰ ਦੇਈਏ ਤੇ ਇਹਦਾ ਪੇਟ ਨਹੀਂ ਭਰਨਾ, ਕਿੰਨੇ ਕੁ ਦਾਣੇ ਲੈਵਾਂਗੇ ਚੁੰਝ ਦੇ ਨਾਲ, ਇਹ ਤਾਂ ਤਿੰਨ ਤਿੰਨ ਸੇਰ ਖਾ ਜਾਣ ਵਾਲੇ ਮਨੁੱਖ ਨੇ, ਤੇ ਸਾਡੀ ਚੁੰਝ ਦੇ ਵਿਚ ਤਾਂ ਤੋਲਾ ਭਰ ਵੀ ਦਾਣੇ ਨਹੀਂ ਆਉਣੇ। ਇਸ ਕਰਕੇ ਇਹਦੀ ਸੁਧ ਸੰਭਾਲ ਆਪਾਂ ਨੂੰ ਲੈਣੀ ਚਾਹੀਦੀ ਹੈ, ਇਹਦੀ ਸੇਵਾ ਆਪਾਂ ਨੂੰ ਕਰਨੀ ਚਾਹੀਦੀ ਹੈ।
ਪਹਿਲੇ ਪਾਵਕ ਦੇ ਹੈ ਇਸੇ,
ਹੁਣ ਸਭ ਤੋਂ ਪਹਿਲਾਂ ਇਹ ਜਿਹੜਾ ਸਾਡੇ ਘਰ ਪ੍ਰਾਹੁਣਾ ਆਇਆ ਸ਼ਿਕਾਰੀ, ਇਹਨੂੰ ਅੱਗ ਦੀ ਲੋੜ ਹੈ, ਕਿਉਂਕਿ ਠੰਡ ਨਾਲ ਠਰ ਰਿਹਾ, ਸਰਦੀਆਂ ਦੇ ਦਿਨ ਨੇ ਤੇ ਠੰਡ ਨਾਲ ਇਹ ਠਰੂ ਠਰੂ ਕਰ ਰਿਹਾ ਸਰਦੀ ਦੇ ਨਾਲ, ਪਹਿਲਾਂ ਸਾਨੂੰ ਇਹਨੂੰ ਅੱਗ ਦਾ ਇਹਦਾ ਪ੍ਰਬੰਧ ਕਰਨਾ ਚਾਹੀਦਾ, ਇਹਨੂੰ ਅੱਗ ਦੇਣੀ ਚਾਹੀਦੀ ਹੈ।
ਜਿਸ ਤੇ ਸੀਤ ਸਰੀਰ ਹੈ ਨਸੇ,
ਇਹਦੇ ਨਾਲ ਇਹਦੇ ਸਰੀਰ ਦੀ ਠੰਡ ਦੂਰ ਹੋ ਜਾਵੇ।
ਉਦਮ ਤੇ ਲਕਸ਼ਮੀ ਹੋਏ ਪੌਣ,
ਉਦਮ ਕਰਨ ਵਿਚ ਕੀ ਹੈ, ਉਦਮ ਕਰੀਏ ਤੇ ਘਰ ਦੇ ਵਿਚ ਲਕਸ਼ਮੀ ਆ ਜਾਂਦੀ ਹੈ, ਉਦਮ ਦੇ ਨਾਲ ਤਾਂ ਘਰ ਵਿਚ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ।
ਜਿਮ ਬਿਜਨੇ ਹਾਲੇ ਹੋਏ ਪੌਣ,
ਜਿਵੇਂ ਪੱਖਾ ਚੱਲੀਏ ਹਵਾ ਤਾਂ ਪੈਂਦੀ ਪੈਂਦੀ ਹੈ ਨਾ, ਏਦਾਂ ਉਦਮ ਕਰੀਏ ਤੇ ਕੁਝ ਨਾ ਕੁਝ ਮਿਲ ਹੀ ਜਾਂਦਾ ਹੈ, ਹਾਲਾਂਕਿ ਰਾਤ ਦਾ ਸਮਾਂ ਵੀ ਹੁਣ ਇਸ ਸਮੇਂ ਅੱਗ ਲਿਆਉਣੀ ਕਿੱਥੋਂ ਲਿਆਵਾਂਗੇ ਅੱਗ, ਜੇ ਬੰਦਾ ਇਹੀ ਸੋਚੀ ਜਾਏ, ਪਰ ਜੇ ਉਦਮ ਕਰਕੇ ਟੁਰ ਪਵੇ ਤੇ ਕੁਝ ਨਾ ਕੁਝ ਤਾਂ ਜਰੂਰ ਮਿਲ ਹੀ ਜਾਂਦਾ ਹੈ।
ਇਮ ਬੋਲਤ ਉੱਡ ਕਰ ਗਯੋ,
ਇਹ ਤਾਂ ਬੋਲ ਕੇ ਕਬੂਤਰ ਆਪਣੀ ਕਬੂਤਰੀ ਨੂੰ ਇਹ ਗੱਲ ਕਹਿ ਕੇ ਉਡਾਰੀ ਮਾਰੀ ਉਹਨੇ ਆਲਣੇ ਵਿਚੋਂ ਤੇ ਉੱਡ ਕੇ ਨਗਰ ਵਾਲੇ ਪਾਸੇ ਨੂੰ ਗਿਆ।
ਗ੍ਰਾਮ ਅਗਨ ਤੁਖ ਦੇਖਤ ਭਯੋ,
ਨਗਰ ਵਿਚ ਸਰਦੀਆਂ ਦੇ ਦਿਨ ਸਨ ਤੇ ਅੱਗ ਤੁਖ ਵੀ ਵੇਖੀ, ਧੁਖਦੀ ਹੋਈ ਅੱਗ ਇਕ ਨਗਰ ਦੇ ਵਿਚ ਵੇਖੀ ਹੈ।
ਮੇਂਗਣ ਅੱਗ ਸੁਗਲਤੀ ਲੈ ਕੇ
ਕੀ ਕੀਤਾ ਕਿ ਉਸ ਅੱਗ ਦੇ ਵਿਚੋਂ ਇਕ ਅੱਗ ਦਾ ਛੋਟਾ ਜਿਹਾ ਅੰਗਾਰ, ਉਹਨੂੰ ਮੇਂਗਣ ਕਹਿ ਦਿੰਦੇ ਨੇ, ਅੱਗ ਦਾ ਇਕ ਛੋਟਾ ਜਿਹਾ ਅੰਗਾਰ ਧੁਖਦਾ ਹੋਇਆ ਸੁਲਗਦਾ ਹੋਇਆ ਉਹਦੇ ਆਪਣੀ ਚੁੰਝ ਚ ਲੈ ਲਿਆ। ਹਾਲਾਂਕਿ ਉਹਦੀ ਚੁੰਝ ਸੜਦੀ ਸੀ ਜਲਦੀ ਸੀ, ਪਰ ਉਹਨੇ ਆਖਿਆ ਸਾਡਾ ਦ੍ਰਿਸ਼ਟੀਆਂ ਦਾ ਧਰਮ ਹੈ ਅਭਿਆਗਤ ਦੀ ਸੇਵਾ ਕਰਨੀ ਜਿਵੇਂ ਕਿਵੇਂ ਵੀ ਕਰਕੇ। ਉਹਨੇ ਉਹ ਸੁਲਗਦੀ ਹੋਈ ਜਿਹੜੀ ਅੱਗ ਦੀ ਅੰਗਾਰ ਸੀ ਉਹ ਆਪਣੀ ਚੁੰਝ ਵਿਚ ਲੈ ਲਈ।
ਲਿਆਏ ਬਦਕ ਕੇ ਆਗੇ ਦੇ ਕੇ,
ਉਹ ਜਿਹੜਾ ਅੰਗਾਰ ਸੀ ਉਹਨੇ ਲਿਆ ਕੇ, ਜਿਹੜਾ ਉਹ ਸ਼ਿਕਾਰੀ ਸੀ ਨਾ ਦਰਖਤ ਦੇ ਥੱਲੇ ਬੈਠਾ, ਉਹ ਅੰਗਾਰ ਲਿਆ ਕੇ ਉਹਦੇ ਕੋਲ ਰੱਖ ਦਿੱਤਾ।
ਸ਼ੁਸ਼ਕ ਆਲਣੇ ਤੇ ਤ੍ਰਿਣ ਗੇਰੇ,
ਜਿਹੜਾ ਆਲਣਾ ਸੀ ਉਹ ਸੁੱਕਾ ਸੀ, ਵਿਚੋਂ ਸੁੱਕਾ ਸੀ ਆਲਣਾ, ਤੇ ਆਲਣੇ ਦੇ ਜਿਹੜੇ ਤਿਣਕੇ ਸਨ ਉਹ ਛੇਤੀ ਬਲ ਜਾਂਦੇ ਨੇ, ਉਹ ਇਹਨਾਂ ਨੇ ਪਹਿਲਾਂ ਤੇ ਆਪਣੇ ਆਲਣੇ ਨੂੰ ਥੱਲੇ ਸੁੱਟ ਦਿੱਤਾ ਅੱਗ ਦੇ ਕੋਲ ਜਿੱਥੇ ਉਹ ਅੱਗ ਦਾ ਅੰਗਾਰ ਰੱਖਿਆ ਸੀ। ਆਪਣਾ ਜਿਹੜਾ ਉਹ ਆਲਣਾ ਸੀ ਉਹਦੇ ਸੁੱਕੇ ਹੋਏ ਜਿਹੜੇ ਉਹ ਕਣ ਸਨ ਉਹ ਜ਼ਮੀਨ ਤੇ ਸੁੱਟ ਦਿੱਤੇ।
ਬਦਕ ਹੇਰ ਜਾਰੇ ਤਿਸ ਬੇਰੇ,
ਸ਼ਿਕਾਰੀ ਨੇ ਵੇਖਿਆ ਵੀ ਇਹ ਤਾਂ ਬੜਾ ਵਧੀਆ ਅੱਗ ਵੀ ਆ ਗਈ ਹੈ ਤੇ ਆਹ ਘਾਹ ਦੇ ਕਿਣਕੇ ਵੀ ਆ ਗਏ ਨੇ ਆਲਣੇ ਦੇ, ਉਹਨੇ ਵੇਖ ਕੇ ਉਹਨਾਂ ਕਿਣਕਿਆਂ ਨੂੰ ਅੱਗ ਲਾਈ ਤੇ ਅੱਗ ਪ੍ਰਚੰਡ ਕਰ ਲਈ।
ਈਂਧਨ ਅਦਕ ਪਰਿਓ ਚੁਨ ਲਿਓ,
ਜੰਗਲ ਸੀ, ਜੰਗਲ ਚ ਲੱਕੜੀਆਂ ਦੀ ਕਿਹੜੀ ਘਾਟ ਸੀ, ਨੇੜੇ ਤੇੜੇ ਉਹਨੇ ਲੱਕੜਾਂ ਇਕੱਠੀਆਂ ਕੀਤੀਆਂ ਜਿਹੜੀਆਂ ਸੁੱਕੀਆਂ ਸਨ, ਉਹ ਲੱਕੜੀਆਂ ਉੱਤੇ ਰੱਖ ਕੇ ਉਹਨੇ ਅੱਗ ਬਾਲ ਲਈ।
ਬਹੁਤ ਭੜਾਂਬ ਮਚਾਵਤ ਪਇਓ,
ਅੱਗ ਦਾ ਭਾਂਬੜ ਮਚ ਗਿਆ ਇਕਦਮ, ਅੱਗ ਬੜੀ ਵਿਸ਼ਾਲ ਰੂਪ ਹੋ ਕੇ ਬਲ ਗਈ।
ਗਯੋ ਸੀਤ ਪਰ ਭੁੱਖਾ ਰਹਿਓ,
ਹੁਣ ਉਹਦੀ ਸਰਦੀ ਤਾਂ ਦੂਰ ਹੋ ਗਈ, ਅੱਗ ਦੇ ਕੋਲ ਬੈਠਾ ਅੱਗ ਸੇਕਣ ਲੱਗ ਪਿਆ, ਸਰਦੀ ਤਾਂ ਦੂਰ ਹੋ ਗਈ, ਠੰਡ ਤਾਂ ਦੂਰ ਹੋ ਗਈ, ਪਰ ਭੁੱਖਾ ਹੈ, ਪੇਟ ਤੋਂ ਭੁੱਖਾ, ਸਾਰੇ ਦਿਨ ਦੇ ਵਿਚ ਸ਼ਿਕਾਰ ਨਹੀਂ ਸੀ ਲੱਭਿਆ ਤੇ ਕਹਿੰਦੇ ਪੇਟ ਤੋਂ ਭੁੱਖਾ ਹੈ, ਸਰਦੀ ਤਾਂ ਉਹਦੀ ਦੂਰ ਹੋ ਗਈ ਹੈ।
ਦੇਖ ਕਪੋਤ ਬਾਤ ਤਬ ਕਹਿਓ,
ਕਬੂਤਰ ਨੇ ਫਿਰ ਵੇਖਿਆ ਵੀ ਇਹ ਭੁੱਖਾ ਹੈ, ਭੁੱਖ ਦੇ ਨਾਲ ਬੈਠਾ ਤੇ ਸ਼ਿਕਾਰੀ ਨੂੰ ਭੁੱਖਾ ਬੈਠਿਆ ਵੇਖ ਕੇ ਕਬੂਤਰ ਬੋਲਿਆ,
ਹੇ ਘਰ ਕੀ ਸਰਦਾਰਨ ਸੁਣੋ,
ਕਹਿਣ ਲੱਗਾ ਹੇ ਘਰ ਦੀ ਸਰਦਾਰ ਸੁਣ, ਮੈਂ ਤੈਨੂੰ ਗੱਲ ਦੱਸਦਾ ਹਾਂ।
ਬਾਲ ਬੱਚੇ ਪਾਲੋ ਸੁਖ ਸਨੋ,
ਜਿਹੜਾ ਆਪਣਾ ਪਰਿਵਾਰ ਹੈ ਇਹਨੂੰ ਸੁਖ ਦੇ ਨਾਲ ਪਾਲਣਾ ਕਰ।
ਇਸ ਮਾਣੂ ਹਿਤ ਅਲਪ ਆਹਾਰਾ,
ਇਸ ਮਨੁੱਖ ਵਾਸਤੇ ਜਿਹੜਾ ਇਹ ਮਨੁੱਖ ਸਾਡੇ ਘਰ ਆਇਆ, ਇਹ ਸ਼ਿਕਾਰੀ ਆਇਆ, ਇਹਦੇ ਵਾਸਤੇ ਮੈਂ ਥੋੜੇ ਜੇ ਭੋਜਨ ਦਾ ਪ੍ਰਬੰਧ ਕਰਦਾ ਹਾਂ।
ਦੇਉਂ ਸਰੀਰ ਆਪਣ ਇਸ ਪਾਰਾ,
ਉਹ ਕੀ ਪ੍ਰਬੰਧ ਕਰਦਾ ਕਿ ਜਿਹੜੀ ਇਹ ਅੱਗ ਬਲਦੀ ਇਸ ਅੱਗ ਵਿਚ ਮੈਂ ਆਪਣਾ ਸਰੀਰ ਪਾ ਦਿੰਦਾ, ਮੈਂ ਸੜ ਜਾਵਾਂਗਾ, ਇਹ ਭੁੰਨ ਕੇ ਮੈਨੂੰ ਖਾ ਲਏਗਾ, ਇਹਦੀ ਪੇਟ ਦੀ ਜਿਹੜੀ ਭੁੱਖ ਹੈ ਉਹ ਦੂਰ ਹੋ ਜਾਏਗੀ। ਸ਼ਿਕਾਰੀ ਹੈ ਕਿਉਂਕਿ ਮਾਸਾਹਾਰੀ ਹੈ, ਮਾਸ ਖਾ ਲਈਦਾ, ਤੇ ਮੈਂ ਇਸ ਅੱਗ ਦੇ ਵਿਚ ਆਪਣਾ ਸਰੀਰ ਸੁੱਟ ਦਿੰਦਾ, ਮੇਰੇ ਸਰੀਰ ਨੂੰ ਭੁੰਨ ਕੇ ਖਾ ਕੇ ਆਪਣੀ ਭੁੱਖ ਦੂਰ ਕਰ ਲਏਗਾ।
ਕਹੇ ਕਪੋਤੀ ਧਰਮ ਸੁਮੇਰਾ,
ਕਬੂਤਰੀ ਬੋਲੀ ਕਬੂਤਰ ਨੂੰ, ਕਹਿੰਦੀ ਨਾ ਪਤੀ ਦੇਵ ਜੀ, ਇਹ ਤਾਂ ਮੇਰਾ ਧਰਮ ਹੈ।
ਤੇਉਂ ਆਹਾਰ ਆਪਣ ਤਨ ਕੇਰਾ,
ਤੁਹਾਨੂੰ ਨੀ ਲੋੜ ਅੱਗ ਵਿਚ ਜਲਣ ਦੀ, ਮੈਂ ਆਪਣਾ ਸਰੀਰ ਅਗਨੀ ਵਿਚ ਪਾਉਣੀ ਹੈ, ਮੇਰਾ ਸਰੀਰ ਖਾ ਕੇ ਆਪਣਾ ਪੇਟ ਭਰ ਲਵੇਗਾ।
ਦੋਹਰਾ ਨਾਰੀ ਨਰਤ ਸਰੀਰ, ਬਿਨਾ ਪੁਰਖ ਕੇ ਕਾਮ,
ਕਿਉਂਕਿ ਪਤੀ ਤੋਂ ਬਿਨਾ ਇਸਤਰੀ ਦੀ ਜ਼ਿੰਦਗੀ ਨਰਕ ਤੋਲੀ ਹੁੰਦੀ ਹੈ। ਪਤੀ ਤੋਂ ਬਿਨਾ ਇੱਕ ਇਸਤਰੀ, ਜੇ ਉਹਦਾ ਪਤੀ ਮਰ ਜਾਏ ਤੇ ਫਿਰ ਉਸ ਇਸਤਰੀ ਦੀ ਜ਼ਿੰਦਗੀ ਕੋਈ ਬਹੁਤੀ ਵਧੀਆ ਨਹੀਂ ਹੁੰਦੀ, ਉਹ ਬੜੀ ਔਖੀ ਤੇ ਬਿਪਤਾ ਵਿਚ ਬਤੀਤ ਹੁੰਦੀ ਹੈ।
ਸਤ ਗਤ ਦਾਤਾ ਪੁਰਖ, ਅਵਰਨ ਦਾਤਾ ਰਾਮ,
ਇੱਕ ਇਸਤਰੀ ਵਾਸਤੇ ਉਹਦਾ ਪਤੀ ਹੀ, ਉਹਦਾ ਪੁਰਖ ਹੀ ਉਹਦਾ ਦਾਤਾ ਹੈ, ਬਾਕੀ ਸਾਰਿਆਂ ਦਾ ਦਾਤਾ ਰਾਮ ਹੈ, ਪਰ ਇੱਕ ਇਸਤਰੀ ਵਾਸਤੇ ਉਹਦਾ ਦਾਤਾ ਉਹਦਾ ਪਤੀ ਹੈ।
ਪੁਰਖ ਕਹਿਓ ਕਰ ਤ੍ਰਿਆ ਬਿਨ ਸੁਨਾ ਰੇ ਦੁਆਰ।
ਕਬੂਤਰ ਬੋਲਿਆ, ਕਹਿੰਦਾ ਜਿਹੜਾ ਘਰ ਹੈ ਉਹ ਇਸਤਰੀਆਂ ਨਾਲ ਸੋਭਦਾ। ਉਹ ਕਹਿੰਦਾ ਤੇਰੇ ਕਰਕੇ ਘਰ ਸੋਭਦਾ, ਇਸਤਰੀਆਂ ਕਰਕੇ, ਔਰਤਾਂ ਕਰਕੇ ਘਰ ਸੋਭਦਾ ਹੈ। ਇਸਤਰੀਆਂ ਬਿਨਾਂ ਘਰ ਵੀ ਸੁੰਨਾ ਹੁੰਦਾ ਹੈ।
ਪੁਰਖ ਵਹਿਰਈ ਸੂਰਮਾ ਅੰਤਰ ਕਰਕੇ ਖੁਆਰ।
ਜਿਹੜਾ ਪੁਰਖ ਹੈ ਉਹ ਬਾਹਰ ਹੀ ਸੂਰਮਾ ਹੁੰਦਾ, ਜਦੋਂ ਘਰ ਆਉਂਦਾ ਤੇ ਘਰ ਵਿਚ ਜਿਹੜੇ ਔਰਤਾਂ ਵਾਲੇ ਕੰਮ ਨੇ ਉਹ ਇੱਕ ਬੰਦਾ ਨਹੀਂ ਕਰ ਸਕਦਾ, ਇੱਕ ਪੁਰਖ ਨਹੀਂ ਕਰ ਸਕਦਾ। ਜਿਹੜੇ ਕੰਮ ਘਰ ਦੇ ਘਰੇਲੂ ਕੰਮ ਤ੍ਰਿਮਤਾ ਕਰ ਸਕਦੀਆਂ ਨੇ, ਇਸਤਰੀਆਂ ਕਰ ਸਕਦੀਆਂ ਨੇ, ਉਹ ਪੁਰਖ ਨਹੀਂ ਕਰ ਸਕਦਾ। ਘਰ ਦੀ ਜਿਹੜੀ ਜਿੰਮੇਵਾਰੀ ਇਸਤਰੀ ਨਿਭਾ ਸਕਦੀ ਆ ਉਹ ਪੁਰਖ ਨਹੀਂ ਨਿਭਾ ਸਕਦਾ। ਪੁਰਖ ਘਰ ਦੇ ਬਾਹਰ ਦੇ ਕੰਮ ਤਾਂ ਬੜੇ ਮਰਦਾਂ ਵਾਂਗੂ ਸੂਰਮਿਆਂ ਵਾਂਗੂ ਕਰ ਲੈਂਦਾ, ਪਰ ਘਰ ਦੇ ਵਿਚ ਉਹਨੂੰ ਖੁਆਰ ਹੋਣਾ ਪੈਂਦਾ।
ਜੋ ਪਾਈ ਸੁਨੋ ਨੀਂਗਰਾ ਪਤੀ ਬਚ ਹੋਤੀ।
ਮਹਾਰਾਜ ਜੀ ਕਹਿੰਦੇ ਹੇ ਆਨੰਦ ਸਿੰਘ ਸੁਣ, ਏਦਾਂ ਉਹ ਆਪਣੇ ਪਤੀ ਨਾਲ ਗੱਲਾਂ ਕਰ ਰਹੀ ਸੀ, ਕਬੂਤਰੀ ਕਬੂਤਰ ਦੋਵੇਂ ਆਪਸ ਵਿਚ ਇਸ ਤਰ੍ਹਾਂ ਗੱਲਾਂ ਕਰ ਰਹੇ ਸਨ।
ਜਵਲਤ ਅਗਨ ਮੈਂ ਗਿਰੀ ਕਪੋਤੀ।
ਗੱਲਾਂ ਕਰਦਿਆਂ ਕਰਦਿਆਂ ਕਬੂਤਰੀ ਜਿਹੜੀ ਸੀ ਉਹ ਅੱਗ ਦੇ ਵਿਚ ਡਿੱਗ ਪਈ, ਉਹਨੇ ਆਪਣਾ ਸਰੀਰ ਜਿਹੜਾ ਸੀ ਉਹ ਅੱਗ ਦੇ ਵਿਚ ਸੁੱਟ ਦਿੱਤਾ।
ਪਦਕ ਦੇਖ ਪੂਨੀ ਹਰ ਖਾਈ।
ਜਿਹੜਾ ਸ਼ਿਕਾਰੀ ਸੀ ਉਹਨੇ ਵੇਖਿਆ ਕਿ ਕਬੂਤਰੀ ਪੰਛੀਆਂ ਦਾ ਸ਼ਿਕਾਰ ਉਹ ਅੱਗੇ ਕਰਦਾ ਸੀ, ਉਹਨੇ ਉਹ ਕਬੂਤਰੀ ਦਾ ਸਰੀਰ ਅੱਗ ਦੇ ਵਿਚ ਭੁੰਨਿਆ ਤੇ ਭੁੰਨ ਕੇ ਖਾ ਲਿਆ।
ਤਬੇ ਕਪੋਤ ਵਿਚਾਰੇ ਉਠਾਈ।
ਜਦੋਂ ਕਬੂਤਰੀ ਮਰ ਗਈ, ਸ਼ਿਕਾਰੀ ਨੇ ਖਾ ਲਈ, ਤੇ ਕਬੂਤਰ ਨੇ ਫਿਰ ਆਪਣੇ ਮਨ ਚ ਵਿਚਾਰ ਕੀਤੀ।
ਨਰ ਤਨ ਤੀਨ ਸੇਰ ਲੈ ਖਾਈ।
ਉਹਨੇ ਵਿਚਾਰ ਕੀਤੀ ਕਿ ਮਨੁੱਖ ਦਾ ਸਰੀਰ ਹੈ ਤਾਂ ਤਿੰਨ ਤਿੰਨ ਸੇਰ ਭੋਜਨ ਖਾ ਜਾਂਦੇ ਨੇ, ਤਾਂ ਇਹਨਾਂ ਦਾ ਰਜੇਵਾ ਹੁੰਦਾ ਹੈ ਵੀ ਤਿੰਨ ਸੇਰ ਭੋਜਨ ਖਾ ਕੇ ਇਹਨਾਂ ਦਾ ਪੇਟ ਭਰਦਾ ਹੈ।
ਅਰਧ ਛੁਦਤ ਰਹਿ ਗਾ ਅਰਧਾਈ।
ਇਹ ਤਾਂ ਅੱਧਾ ਭੁੱਖਾ ਰਹਿ ਗਿਆ। ਇੱਕ ਨਿੱਕਾ ਜਿਹਾ ਕਬੂਤਰੀ ਦਾ ਸਰੀਰ ਖਾ ਕੇ ਇਹਦਾ ਪੇਟ ਕਿੱਥੇ ਭਰਿਆ ਹੋਣਾ, ਇਹ ਤਾਂ ਅੱਧਾ ਭੁੱਖਾ ਰਹਿ ਗਿਆ ਹੈ।
ਅਧ ਭੋਜਨ ਦੇ ਭੁੱਖਾ ਰਾਖੈ।
ਇੱਕ ਗ੍ਰਿਸ਼ਟੀ ਦਾ ਇਹ ਧਰਮ ਨਹੀਂ ਹੈ ਕਿ ਉਹਦੇ ਘਰ ਵਿਚ ਕੋਈ ਅਭਿਆਗਤ ਪ੍ਰਾਹੁਣਾ ਆਇਆ ਹੋਵੇ ਤੇ ਉਹਨੂੰ ਅੱਧਾ ਭੁੱਖਾ ਰੱਖੇ, ਅੱਧਾ ਖਵਾ ਦੇਵੇ ਤੇ ਅੱਧਾ ਉਹਨੂੰ ਭੁੱਖਾ ਰੱਖੇ।
ਨਰਕ ਪਰੇ ਦਾਤਾ ਸ਼ਰੂਤੀ ਪਾਖੈ।
ਸੰਤ ਮਹਾਤਮਾ ਰਿਸ਼ੀ ਮੁਨੀ ਇਹੀ ਕਹਿੰਦੇ ਨੇ ਕਿ ਕਿਸੇ ਨੂੰ ਅੱਧਾ ਭੁੱਖਾ ਰੱਖਣਾ ਤੇ ਅੱਧਾ ਰਜਾ ਦੇਣਾ, ਕਹਿੰਦੇ ਉਹ ਜਿਹੜਾ ਇਹੋ ਜਿਹਾ ਦਾਤਾ ਹੈ ਨਾ ਅੱਧਾ ਦੇ ਕੇ ਅੱਧਾ ਰਜਾਣ ਵਾਲਾ, ਉਹ ਨਰਕਾਂ ਵਿਚ ਪੈਂਦਾ, ਉਦੋਂ ਨਰਕਾਂ ਵਿਚ ਅੱਗ ਵਿਚ ਸੜਨਾ ਪੈਂਦਾ ਹੈ।
ਤਬ ਤਜ ਮੋਹ ਅਗਨ ਮੈਂ ਗਿਰਿਓ।
ਜਿਹੜੇ ਆਪਣੇ ਘਰ ਦਾ ਮੋਹ ਛੱਡ ਕੇ ਉਹ ਜਿਹੜਾ ਕਬੂਤਰ ਸੀ ਉਹ ਵੀ ਅੱਗ ਦੇ ਵਿਚ ਡਿੱਗ ਪਿਆ।
ਫੇਰ ਪਰੋ ਦੀ ਕਰੁਣਾ ਭਰਿਓ।
ਜਿਹੜਾ ਸ਼ਿਕਾਰੀ ਸੀ ਫੰਦਕ, ਉਹਨੇ ਜਦੋਂ ਵੇਖਿਆ ਕਿ ਕਬੂਤਰ ਵੀ ਅੱਗ ਵਿਚ ਡਿੱਗ ਪਿਆ, ਉਹਨੂੰ ਸਮਝ ਆ ਗਈ ਕਿ ਮੇਰੇ ਵਾਸਤੇ, ਮੇਰਾ ਪੇਟ ਭਰਨ ਵਾਸਤੇ ਇਹਨਾਂ ਨੇ ਤਿਆਗ ਕੀਤਾ, ਕਬੂਤਰ ਕਬੂਤਰੀ ਨੇ ਇੰਨਾ ਤਿਆਗ ਕੀਤਾ ਮੇਰਾ ਪੇਟ ਭਰਨ ਲਈ।
ਤਨ ਤਨ ਇਹ ਖਗ ਤਨ ਤਰੇ ਮਮ ਆਹਾਰ ਹਿਤ ਦੋਨੋ ਮਰੇ।
ਇਹ ਧਨ ਹਨ ਦੋਵੇਂ ਪੰਛੀ, ਧਨ ਹਨ ਜਿਨ੍ਹਾਂ ਨੇ ਪੰਛੀਆਂ ਦਾ ਸਰੀਰ ਧਾਰਨ ਕੀਤਾ ਹੈ, ਤੇ ਮੇਰੇ ਭੋਜਨ ਵਾਸਤੇ ਦੋਵੇਂ ਹੀ ਮਰ ਗਏ ਹਨ।
ਮੈਂ ਪਾਪੀ ਬੜ ਹੋਇਓ ਪਾਪ।
ਉਹ ਜਿਹੜਾ ਫੰਦਕ ਸੀ ਸ਼ਿਕਾਰੀ ਉਹਨੂੰ ਸਮਝ ਪਏ, ਕਹਿੰਦਾ ਮੈਂ ਬੜਾ ਵੱਡਾ ਪਾਪੀ ਹਾਂ, ਮੇਰੇ ਕੋਲੋਂ ਬੜਾ ਵੱਡਾ ਪਾਪ ਹੋਇਆ।
ਬਿਨ ਸੋ ਤਨ ਮੋਹ ਸੋ ਤਜ ਆਪ।
ਹੁਣ ਮੈਂ ਆਪਣੇ ਇਸ ਤਨ ਦਾ ਮੋਹ ਵਿਨਾਸ਼ ਕਰ ਦਿਆਂਗਾ, ਆਪਣੇ ਤਨ ਦਾ ਮੋਹ ਤਜ ਕੇ
ਮੈਂ ਤਪ ਤਪੋ जे नर तन होवा
जे मैनू ए मनुखी शरीर मिलिया ते नू प्राप्त करके मैं हुण तपस्या करांगा तप करांगा
इमकै प्रेम उमक पोरोवा
इदा कह के उस शिकारी बड़े प्रेम विच उमक उमक के रोण लगा के बड़ा पाप होया मेरे कोल हुण मैं तपस्या ही करांगा आ शिकार करना छड के हुण तप दी मूर्त बनांगा
महाराज तब हुक्म बखाना
उधर हुण कबूतर कबूतरी दा जेड़ा त्याग सी एक गृहस्थी धर्म उन्हां ने खूब निभाया कि गृहस्थी दा जेड़ा धर्म होना चाहिए घर विच आए हुए अभ्यागत दी लोड़वंद दी रोटी नाल सेवा करनी ओदी लोड़ां पूरियां करनियां पहला त्याग दा प्रबंध कीता फिर अपने शरीर दा इह उदाहरण है कबूतर कबूतरी दी असल दे विच एक गृहस्थी दे कोल किस तरह दा हिरदा होना चाहिए ओदा मादा किस तरह दा होना चाहिए ओ गरीब नवाज साहब सच्चे पातशाह जिस कहानी नाल दृष्टांत दे के समझा रहे ने इनू सच नू अंकित करन लई एक तरीका है कि किवें दृष्टांत दा निर्दर्शन करदे ने इनू निर्दर्शन आखदे हन जिहदे नाल समझ छेती पै जांदी है इह वर्णन दा तरीका है जो महाकवि भाई संतोख सिंह जी ने इत्थे वरत्या है तो उस वक्त शिकारी दे मन दे विच वैराग आ गया और उसे वक्त तो कबूतर ते कबूतरी वास्ते विमान भेजे अकाल पुरख ने
आठा आनो पठ्यो विमाना
विमान भेजा के इन्हां नू मेरे कोल लैके आओ ए मुक्त हाना
सैत कुटुंब कबूतर चढ़ियो
समेत तो कबूतर विमान ते सवार होया ते विमान ते सवार होके चला गया
बदक चढ़ाए संग मुद बटे
जेड़ा बदक सी शिकारी ओदे अंदर भी भगती भावना जाग पई ओदे अंदर भी प्रेम जाग पिया
सुख सब बिद को जहां उदारा
उस लोक च चले गए जिथे सारे सुख सन
बस कर होगे अनक प्रकार
अनक प्रकार दे सुख फिर उन्हां ने परलोक विच माणे हन
सुन लड़के ए मार्ग दोए
महाराज जी कहंदे हे बेटा आनंद सिंह दो रस्ते ने जेड़ा रस्ता तेनू पहला दस्या कि एक तपस्वी किस तरह दा होना चाहिदा विरक्त दा ते आ दूजा गृहस्थी दा रस्ता है ए दो रस्ते असि तेनू दस दिते ने ए दो मार्ग हन
तोए संग हम पूजत सोए
हुण असि तेनू पुछदे हां
तोहे हृदय को कौन पसंद
तेनू केड़ा रस्ता पसंद है दो रस्ते तेनू दस दिते ने असी हुण तू दस दे के तेनू केड़ा रस्ता पसंद है
जिस ते चाहत श्रेय बिलंद
तेनू श्रेय मिलेगी कल्याण मिलेगी
नहीं ता खुआर होन के जानो
नहीं ता फिर खुआर ही होवेगा जे ना दोवां चो एक रस्ते ते भी ना चलेगा ते फिर तेनू खुआर ही होना पवेगा
एक अनेक विवेक आनो
क्योंकि अनेक प्रकार दे संसार विच भेख ने फिर ता विवेक दा नाश हुंदा है
गृहस्थी अपर साद पी कने
ज्ञान तो हीने गृहस्थी भी बड़े ने ते ज्ञान तो हीने साध भी बथेरे ने ओदा दा साध जां गृहस्थी नहीं बनना गृहस्थी बनना ता इस तरह दा बनना साध बनना ते इस तरह दा बनना है
को पूरा उतरे हित सने
और हित दे सहत पूरा उतरना है
गुर दीवान मैं तू सच पाखो
गुरु दे दीवान विच बैठा हुण तू सच सच दसी
क्या माने गो करन पिलाखो
तू की करना चाहना है तू गृहस्थी बनना चाहना जा साध बनना चाहना है हुण तू दस
भगत के चो युग जगत मजारा
चो युगां दे विच जेड़ी परमात्मा दी परमेश्वर दी भगती है
सब को है कबीर सरदारा
उन्हां सारे भगतां विचों सब तो सरदार भगत जेड़े ने मुखी भगत श्रोमणी भगत कबीर जी हन
सिद्ध ग्रस्त तिन कर दिखरायो
कबीर जी महापुरख भगत भी ने ते गृहस्थी भी ने उन्हां ने गृहस्थ मार्ग नू सिद्ध करके विखाया कबीर जी ने गृहस्थ मार्ग विच रह के किवें परमात्मा दी निरंकार दी उन्हां ने भगती कीती है
बीच योग पी कर दिख रायो
गृहस्थ मार्ग विच रह के भी उन्हां योगी बन के रहे योग मार्ग दे धारनी हो के रहे योग करके बखाया
श्री मुख बात कबीर जैसी उपजी पेड़ ते जो तैसी निभै ओड़।
कबीर जी दी अंदर दी अवस्था महाराज जी ने फिर जो श्लोक विच कबीर जी ने उचारी है ओ कलगीधर जी ने दसी के कबीर जी गृहस्थ मार्ग विच रह के किवें उन्हां ने निरंकार दी भगती कीती। गृहस्थ मार्ग विच रहिंदिआं प्रभु भगती करके किवें सरमोर भगत बने। गृहस्थी दा धर्म बड़े सुंदर ढंग नाल गुरु कलगीधर जी ने निरूपण कीता। कबूतर कबूतरी दा दृष्टांत दे के उदाहरण दे के एक प्रकार दा निर्देशन दे के बड़े सोहने ढंग नाल समझाया कि एक गृहस्थी दा जीवन किस तरह दा होना चाहिए। महाराज जी ने भी जिक्र किया कि विवेक तो बेहूणे गृहस्थी भी बड़े ने विवेक तो बहीणे साध भी बड़े ने। पर असल विच जिहड़ा पूर्ण गृहस्थी ते पूर्ण साधु है कोई विरला विरला है। नहीं तो आम करके गृहस्थियां दे घरां विच प्रशादे दे समय कोई आ जाए ते मत्थे ते त्रिवड़ियां पै जांदियां भी हुण इन्हां नूं रोटी बना के देनी पैणी कदों भोजन बना के देना पैणा ते पानी तक नहीं पुछण दा हौसला करदे भी जे पानी भी पुछना पिया ते उहदे वास्ते भी खेसड़ा करनी पैणी है भी चलो एदां ही तुर जाए नमस्कार करके फतेह बुला के जां हाल चाल पुछ के ते चंगी गल है। अज दे गृहस्थियां दी इह दशा है। बहुत घरां विच ऐसा वेखण विच आउंदा प्रशादे दे समय भी कोई आ गया ते प्रशादा नहीं पुछदे प्रशादे दे समय आउणगे ते चाह पुछणगे ते जे चाह दे समय आ गए ते पर प्रशादा पुछण लग पैणगे भी हुण चाह भी ना बनानी पए। एदां दी हालत होई पई आ अज दे गृहस्थियां दी। महाराज जी कहिंदे भाई गृहस्थ मार्ग बड़ा उत्तम है पर तां उत्तम है जे इस देखै थामो गिरहो भला जिथै को वरसाए। एहो जे भेख नालो गृहस्थ मार्ग भला है जिथे किसी अभ्यागत लोड़वंद दी लोड़ पूरी हुंदी है। अभ्यागत कहिंदे ने लोड़वंद नूं किसी लोड़वंद दी लोड़ पूरी हुंदी है। जे विश्राम लई उहनूं मंजा बिस्तरा चाहीदा तां उह मिले भोजन मिले घटो घट भोजन तां जरूर मिले नान तां जरूर मिले गृहस्थी दे घर विच गया। सो इस करके गृहस्थ मार्ग किस तरह दा होना चाहिदा उहदा खूब निर्देशन महाराज गुरु कलगीधर जी ने बड़े सोहणे ढंग नाल कीता। महाराज जी कहिंदे हुण कबीर जी भी तां गृहस्थी सी किड्डे वड्डे महान भगत। महाराज जी कहिंदे चारां युगां विच जिन्ने भगत होए ने ना चारां युगां च सारे भगतां विचों सारे भगतां दे जिहड़े सरदार ने उह भगत कबीर जी ने श्रोमणी भगत। और उहनां दी अवस्था कैसी कबीर जैसी उपजी पेड़ ते जो तैसी निभ है ओड़। दरख्त विचों टहणी निकलदी है तणा निकलदा जिस तरह दे निकले तोड़ तक सीधी उस तरह होवे सरल उहदे विच कोई वल ना होवे किसे प्रकार दी बिको। लकड़ बड़ी कीमती हुंदी जिहड़ी लकड़ी दे विच वल पै जे विंगा हो जाए कोई सज्जे खब्बों टहणियां होर निकल जाण तो टेढ़ी मेढी जी हो जाए ना जिस तरह की निकली उस तरह की रहे ना वह लकड़ का कोई मुल नहीं हुंदा। जिहड़ी बिल्कुल जिवें निकली उस तरह सीधी सरल होवे कहिंदे उह बड़ी कीमती लकड़ी मन्नी जांदी है। इसे तरह जिवें पार ब्रह्म परमात्मा तो यह जीव पैदा होया सुरत दी पैदा हुई निर्मल बच्चे की सुरत बड़ी निर्मल हुंदी है जदों जन्म लैंदा है उदों दी सुरत बड़ी निर्मल स्वच्छ है उहदे अंदर कोई मैल नहीं है उहदे अंदर कोई छल कपट फरेब नहीं है। जिस तरह की उस वेले मरण पर्यंत तक अंतले समय तक उहदी बिरती ज्यों दी त्यों रहे निर्मल रहे स्वच्छ रहे पवित्र रहे निर्छल रहे उहदे अंदर किसी प्रकार का कोई कपट ना होवे छल फरेब ना होवे ਇਸ ਤਰ੍ਹਾਂ ਦੀ ਅਵਸਥਾ ਉਹਦੀ ਬਣ ਜਾਏ।
ਹੀਰਾ ਕਿਸ ਕਾ ਬਾਪੁਰਾ ਪੁਜੇ ਨਾ ਰਤਨ ਕਰੋੜ।
ਹੀਰਾ ਵਿਚਾਰਾ ਕੀ ਆ, ਹੀਰਾ ਬੜਾ ਕੀਮਤੀ ਹੁੰਦਾ, ਕਹਿੰਦੇ ਹੀਰਾ ਵੀ ਉਹਦੀ ਬਰਾਬਰੀ ਨਹੀਂ ਕਰ ਸਕਦਾ। ਹੀਰਾ ਤਾਂ ਵਿਚਾਰਾ ਕੀ ਹੈ, ਹਜ਼ਾਰਾਂ ਤੇ ਕਰੋੜਾਂ ਰਤਨ ਵੀ ਉਹਦੀ ਬਰਾਬਰੀ ਨਹੀਂ ਕਰ ਸਕਦੇ, ਉਹਦੇ ਬਰਾਬਰ ਨਹੀਂ ਪੁੱਜ ਸਕਦੇ, ਉਹਦਾ ਮੁੱਲ ਨਹੀਂ ਤਾਰ ਸਕਦੇ। ਇਤਨਾ ਕੀਮਤੀ ਹੋ ਜਾਂਦਾ ਉਹ ਮਨੁੱਖ ਜਿਹਦੇ ਅੰਦਰ ਜਿਸ ਤਰ੍ਹਾਂ ਦੀ ਪ੍ਰੀਤ ਬੁੱਢ ਤੋਂ ਉਪਜੀ ਅੰਤ ਤੱਕ ਉਸੇ ਤਰ੍ਹਾਂ ਦੀ ਰਹੇ, ਜਿਸ ਤਰ੍ਹਾਂ ਦੀ ਉਪਜੀ ਉਸੇ ਤਰ੍ਹਾਂ ਦੀ ਪ੍ਰੀਤ ਬਣੀ ਰਹੇ, ਉਹਦੇ ਵਿੱਚ ਕਿਸੇ ਪ੍ਰਕਾਰ ਦਾ ਬਦਲਾਵ ਨਾ ਆਵੇ। ਕਹਿੰਦੇ ਹੀਰਾ ਤਾਂ ਕੀ, ਕਰੋੜਾਂ ਰਤਨ ਵੀ ਉਹਦੇ ਬਰਾਬਰ ਨਹੀਂ ਪੁੱਜ ਸਕਦੇ, ਉਹਦਾ ਮੁੱਲ ਨਹੀਂ ਪਾ ਸਕਦੇ।
ਜੋ ਪਾਈ ਸੁਣ ਕਰ ਨੰਦ ਸਿੰਘ ਕਰ ਜੋਰੇ।
ਕਲਗੀ ਧਰ ਜੀ ਦੇ ਇਹ ਬਚਨ, ਦਰਅਸਲ ਇਹ ਅਵਸਥਾ ਜੋ ਸ਼ਬਦ ਵਿਚ ਬਿਆਨ ਕੀਤੀ ਗਈ ਹੈ ਸਲੋਕ ਵਿਚ, ਇਹ ਕਬੀਰ ਜੀ ਦੀ ਆਪਣੀ ਅੰਤਰੀਵੀ ਅਵਸਥਾ ਹੈ। ਕਬੀਰ ਜੀ ਅੰਦਰ ਜਿਸ ਤਰ੍ਹਾਂ ਦੀ ਪ੍ਰੀਤ ਮੁੱਢ ਤੋਂ ਉਪਜੀ ਅੰਤ ਤੱਕ ਉਸੇ ਤਰ੍ਹਾਂ ਦੀ ਰਹੀ, ਸਰੀਰ ਦੇ ਅੰਤ ਪਰਯੰਤ ਤੱਕ ਉਸੇ ਤਰ੍ਹਾਂ ਦੀ ਪ੍ਰੀਤ ਬਣੀ ਰਹੀ, ਉਹਨਾਂ ਦੀ ਪ੍ਰੀਤ ਵਿਚ ਕਿਸੇ ਪ੍ਰਕਾਰ ਦਾ ਕੋਈ ਵੱਖਵਾ ਕੋਈ ਫਰਕ ਨਹੀਂ ਪਿਆ। ਤੋ ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ, ਭਾਈ ਆਨੰਦ ਸਿੰਘ ਜੀ ਨੇ ਸੁਣੇ ਤੇ ਸੁਣ ਕੇ ਹੱਥ ਜੋੜੇ।
ਕਲਗੀ ਤਰ ਕੇ ਚਰਨ ਨਿਹੋਰੇ।
ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨ ਭਾਈ ਆਨੰਦ ਸਿੰਘ ਜੀ ਨੇ ਨਿਹੋਰੇ ਹਨ।
ਦੀਨ ਹੋਏ ਅਨੁਸਾਰ ਬਖਾਨਿਓ।
ਸਤਿਗੁਰਾਂ ਅੱਗੇ ਦੀਨ ਹੋ ਕੇ ਬੜੇ ਪਿਆਰ ਨਾਲ ਵਿਨਿਮਰ ਭਾਵ ਨਾਲ ਭਾਈ ਆਨੰਦ ਸਿੰਘ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ।
ਅਬ ਮੈਂ ਬਚਨੇ ਆਪ ਕੋ ਮਾਨਿਓ।
ਕਹਿਣ ਲੱਗੇ, ਸਤਿਗੁਰੂ ਜੀ ਅੱਜ ਤੋਂ ਬਾਅਦ ਮੈਂ ਹੁਣ ਤੁਹਾਡੇ ਬਚਨ ਮੰਨਾਂਗਾ, ਜੋ ਤੁਸੀਂ ਕਹੋਗੇ ਤੁਹਾਡਾ ਬਚਨ ਸਿਰ ਮੱਥੇ ਪ੍ਰਵਾਨ ਕਰਾਂਗਾ।
ਸਿੱਖ ਆਪ ਕੋ ਅਬ ਮਨ ਪਾਵੇ।
ਮੈਨੂੰ ਆਪ ਜੀ ਦੀ ਸਿੱਖੀ ਮੇਰੇ ਮਨ ਨੂੰ ਭਾਉਂਦੀ ਹੈ, ਤੁਹਾਡੀ ਸਿੱਖੀ ਮੇਰੇ ਮਨ ਨੂੰ ਚੰਗੀ ਲੱਗਦੀ ਹੈ।
ਮੋਹੇ ਟਿੱਗ ਗ੍ਰਸਤ ਹੋਣ ਬਣ ਆਵੇ।
ਮਹਾਰਾਜ, ਹੁਣ ਮੇਰੇ ਕੋਲੋਂ ਤਾਂ ਗ੍ਰਿਸਤੀ ਹੋਣਾ ਹੀ ਬਣ ਆਉਂਦਾ, ਕਿਉਂਕਿ ਗ੍ਰਿਸਤੀ ਬੜੀ ਉੱਤਮ ਅਵਸਥਾ ਹੈ ਕਿ ਕੇਵਲ ਸੇਵਾ ਕੀਤੀ ਅਭਿਆਗਤ ਦੀ ਤੇ ਉਤਨੇ ਨਾਲ ਹੀ ਮੁਕਤੀ ਹੋ ਗਈ। ਤਪਸਵੀ ਨੂੰ ਕਿਤਨਾ ਤਪ ਕਰਨਾ ਪਿਆ ਤਾਂ ਜਾ ਕੇ ਮੁਕਤ ਹੋਇਆ, ਤੇ ਮਹਾਰਾਜ ਗ੍ਰਿਸਤੀ ਨੇ ਕੇਵਲ ਸੇਵਾ ਕੀਤੀ ਇੱਕ ਲੋੜਵੰਦ ਦੀ, ਇਤਨੇ ਨਾਲ ਹੀ ਉਹਦੀ ਕਲਿਆਣ ਹੋ ਗਈ। ਤੋ ਮਹਾਰਾਜ, ਗ੍ਰਿਸਤ ਮਾਰਗ ਮੈਨੂੰ ਉੱਤਮ ਪ੍ਰਤੀਤ ਹੁੰਦਾ, ਇਹੀ ਮੇਰੇ ਕੋਲੋਂ ਬਣ ਆਉਂਦਾ ਹੈ।
ਮਨ ਬਿਰਤ ਰਹਿ ਤਉ ਕਨੇਰਾ।
ਗ੍ਰਿਸਤ ਮਾਰਗ ਵਿਚ ਵੀ ਮੇਰਾ ਜਿਹੜਾ ਇਹ ਮਨ ਹੈ ਮਹਾਰਾਜ, ਇਹਦੇ ਵਿਚ ਵੈਰਾਗ ਹੀ ਰਹਿੰਦਾ, ਇਹਦੇ ਅੰਦਰ ਵਿਰਕਤਤਾ ਦੀ ਅਵਸਥਾ ਹੈ।
ਸਿਥਲ ਅੰਗ ਆਲਸ ਬਹੁ ਤੇਰਾ।
ਮੇਰੇ ਅੰਗ ਵੀ ਜਿਹੜੇ ਨੇ ਉਹ ਸਿਥਲ ਜੇ ਹੋਏ ਰਹਿੰਦੇ ਹਨ।
ਬਨ ਆਵੇਗੀ ਮੁਝ ਤੇ ਜੇਤੀ।
ਮਹਾਰਾਜ, ਜਿੰਨੀ ਕ ਸੇਵਾ ਮੇਰੇ ਕੋਲੋਂ ਬਣ ਆਵੇਗੀ, ਮੈਂ ਗੁਰਸਿੱਖਾਂ ਦੀ ਸੇਵਾ ਜਿੰਨੀ ਕ ਕਰ ਸਕਾਂਗਾ।
ਕਰੋ ਸੇਵ ਸਿੱਖਨ ਕੀ ਤੇਤੀ।
ਉਤਨੀ ਸੇਵਾ ਮੈਂ ਗੁਰਸਿੱਖਾਂ ਦੀ ਕਰਾਂਗਾ, ਜਿਤਨੀ ਸੇਵਾ ਮਹਾਰਾਜ ਜੀ ਮੇਰੇ ਕੋਲੋਂ ਹੋ ਸਕੇਗੀ ਬਣ ਸਕੇਗੀ, ਉਹ ਸੇਵਾ ਮਹਾਰਾਜ ਜੀ ਮੈਂ ਗੁਰਸਿੱਖਾਂ ਦੀ ਕਰਾਂਗਾ।
ਅਬ ਤੂੰ ਰਹੀਏ ਨਿਕਟ ਅਮਾਰੇ।
ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਆਨੰਦ ਸਿੰਘ ਜੀ, ਹੁਣ ਏਦਾਂ ਕਰੋ, ਤੁਸੀਂ ਸਾਡੇ ਕੋਲ ਹੀ ਰਹੋ, ਇੱਥੇ ਸ੍ਰੀ ਆਨੰਦਪੁਰ ਸਾਹਿਬ ਵਿਚ ਹੀ ਤੁਸੀਂ ਇੱਥੇ ਆਪਣਾ ਨਿਵਾਸ ਰੱਖੋ।
ਕਰੇ ਨਿਬਾਹਨ ਸਰਬ ਪ੍ਰਕਾਰੇ।
ਸਰਬ ਪ੍ਰਕਾਰ ਨਾਲ ਤੁਸੀਂ ਇੱਥੇ ਹੀ ਆਪਣਾ ਨਿਬਾਹਨ ਕਰੋ, ਇੱਥੇ ਹੀ ਰਹਿਣਾ ਕਰੋ।
ਇਸਤਰੀ ਆਨ ਸਦਨ ਮੈਂ ਬਾਸੋ।
ਤੁਸੀਂ ਆਪਣੀ ਘਰ ਵਾਲੀ ਵੀ ਇੱਥੇ ਹੀ ਲੈ ਆਓ, ਆਨੰਦਪੁਰ ਸਾਹਿਬ ਚ ਹੀ ਤੁਹਾਨੂੰ ਮਕਾਨ ਬਣਾ ਦਿੰਨੇ ਆ, ਇੱਥੇ ਹੀ ਰਹੋ, ਆਨੰਦਪੁਰ ਸਾਹਿਬ ਵਿਚ ਹੀ ਤੁਸੀਂ ਆਪਣਾ ਨਿਵਾਸ ਕਰੋ, ਔਰ ਆਪਣੀ ਘਰ ਵਾਲੀ ਨੂੰ ਵੀ ਇੱਥੇ ਹੀ ਲੈ ਆਓ।
ਕਿਸੂ ਰੀਤ ਤੇ ਨੈ ਮਨ ਤਰਾਸੋ।
ਕਿਸੇ ਵੀ ਪ੍ਰਕਾਰ ਨਾਲ ਕਿਸੇ ਤਰ੍ਹਾਂ ਦਾ ਵੀ ਡਰ ਆਪਣੇ ਮਨ ਚ ਨਾ ਰੱਖੋ।
ਗੁਰ ਸਹਾਏ ਇਮ ਨਿਸ਼ਚਾ ਜਿਨ ਕੋ।
ਜਿਨ੍ਹਾਂ ਦੇ ਮਨ ਵਿਚ ਇਹ ਨਿਸ਼ਚਾ ਕਿ ਮੇਰਾ ਗੁਰੂ ਸਹਾਈ ਹੈ, ਮੇਰਾ ਗੁਰੂ ਮੇਰਾ ਮਦਦਗਾਰ ਹੈ।
ਸਿਮਰੈ ਕਾਰਜ ਥੋਰੇ ਨਾ ਤਿੰਨ ਕੋ,
ਜਦੋਂ ਸਿਮਰਨ ਕਰਦੇ ਨੇ ਆਪਣੇ ਗੁਰੂ ਦਾ, ਉਹਨਾਂ ਦਾ ਕੋਈ ਵੀ ਕਾਰਜ ਨਹੀਂ ਥੁੜਦਾ, ਉਹਨਾਂ ਦੇ ਸਾਰੇ ਕਾਰਜ ਪੂਰਨ ਹੋ ਜਾਂਦੇ ਹਨ।
ਹੋਵੋ ਮੈਂ ਸਹਾਏ ਤੈ ਜਾਈ,
ਕਿ ਜਿੱਥੇ ਵੀ ਮੇਰਾ ਕੋਈ ਸਿੱਖ ਮੈਨੂੰ ਸਿਮਰਦਾ ਕਿਸੇ ਕਾਰਜ ਲਈ, ਮੈਂ ਉਹਦੀ ਜਾ ਕੇ ਉੱਥੇ ਸਹਾਇਤਾ ਕਰਦਾ ਹਾਂ।
ਮੇਟਨ ਕਰੋ ਵਿਘਨ ਸਮੁਦਾਈ,
ਔਰ ਆਪਣੇ ਸਿੱਖਾਂ ਦੇ ਸਾਰੇ ਵਿਘਨਾਂ ਨੂੰ ਮੇਟਦਾ ਹਾਂ।
ਸੁਣ ਕਰ ਨੰਦ ਸਿੰਘ ਮੁੱਦ ਸਾਥਾ,
ਸਤਿਗੁਰੂ ਜੀ ਦੇ ਬਚਨ ਭਾਈ ਨੰਦ ਸਿੰਘ ਨੇ ਸੁਣੇ ਹਨ।
ਗੁਰ ਪਗ ਪੰਕਜ ਪਰ ਧਰ ਮਾਥਾ,
ਕਲਗੀ ਧਰ ਜੀ ਦੇ ਪਵਿੱਤਰ ਚਰਨ ਕਮਲਾਂ ਤੇ ਭਾਈ ਨੰਦ ਸਿੰਘ ਨੇ ਮੱਥਾ ਟੇਕਿਆ ਹੈ।
ਸੁਨ ਬਿਰਤਾਂਤ ਸਗਰੋ ਬਿਸਮਾਨਿਓ,
ਸਾਰਾ ਬਿਰਤਾਂਤ ਸਾਰੀ ਸੰਗਤ ਨੇ ਸੁਣਿਆ, ਬੜੇ ਹੈਰਾਨ ਹੋਏ ਸੁਣ ਕੇ।
ਸਭਾ ਸੰਪੂਰਨ ਅਚਰਜ ਮਾਨਿਓ,
ਸਾਰੀ ਸਭਾ ਬੜੀ ਅਚਰਜਤਾ ਨਾਲ ਹੈਰਾਨੀ ਨਾਲ ਭਰ ਗਈ।
ਅਲਖ ਨ ਜਾਏ ਲਖੇ ਗੁਰਦੇਵ,
ਸਤਿਗੁਰੂ ਜੀ ਅਲਖ ਨੇ ਜਿਨ੍ਹਾਂ ਦਾ ਭੇਦ ਜਾਣਿਆ ਨਹੀਂ ਜਾਂਦਾ।
ਤਤ ਛਿਨਰੀ ਜੋ ਲਗੂ ਪੀ ਸੇਵ,
ਥੋੜੀ ਸੇਵਾ ਵੇਖ ਕੇ ਵੀ ਸਤਿਗੁਰੂ ਜੀ ਰੀਝ ਪੈਂਦੇ ਨੇ, ਪ੍ਰਸੰਨ ਹੋ ਜਾਂਦੇ ਹਨ।
ਤਨ ਬਿਰਦ ਸ਼੍ਰੀ ਸਤਿਗੁਰ ਕੇਰਾ, ਨਰਕ ਨ ਪਰਨ ਦੇਤ ਨਿਜ ਚੇਰਾ।
ਧੰਨ ਹੈ ਸਤਿਗੁਰਾਂ ਦਾ ਬਿਰਦ ਕੇ ਆਪਣੇ ਕਿਸੇ ਸੇਵਕ ਨੂੰ ਨਰਕਾਂ ਵਿਚ ਨਹੀਂ ਪੈਣ ਦਿੰਦੇ।
ਨੰਦ ਸਿੰਘ ਤਬਲੇ ਨਿਜ ਨਾਰੀ,
ਭਾਈ ਆਨੰਦ ਸਿੰਘ ਜੀ ਆਪਣੀ ਘਰਵਾਲੀ ਨੂੰ ਨਾਲ ਲੈ ਆਏ।
ਬਸੇ ਉਹ ਆਨ ਗੁਰ ਨਗਰ ਮਜਾਰੀ,
ਸ੍ਰੀ ਆਨੰਦਪੁਰ ਸਾਹਿਬ ਆ ਕੇ ਵਸਣ ਲੱਗੇ ਹਨ।
ਕਰੀ ਜਾਏ ਜੇ ਤਕ ਸਿੱਖ ਸੇਵਾ,
ਜਿੰਨੀ ਸੇਵਾ ਗੁਰਸਿੱਖਾਂ ਦੀ ਭਾਈ ਆਨੰਦ ਸਿੰਘ ਜੀ ਕਰ ਸਕਦੇ ਨੇ।
ਜੇ ਤਕ ਕਰਤ ਨਿਕਟ ਗੁਰ ਦੇਵਾ,
ਸੇਵਾ ਸਤਿਗੁਰਾਂ ਦੇ ਕੋਲ ਰਹਿ ਕੇ ਕਰਦੇ ਹਨ।
ਸਭ ਪ੍ਰਕਾਰ ਸਤਿਗੁਰੂ ਨਿਭਾਈ,
ਸਰਬ ਪ੍ਰਕਾਰ ਨਾਲ ਸਤਿਗੁਰਾਂ ਨੇ ਭਾਈ ਆਨੰਦ ਸਿੰਘ ਜੀ ਦੀ ਪ੍ਰੀਤ ਨਿਭਾਈ ਹੈ।
ਸੇਵਾ ਕਰ ਤਰੇ ਹੋ ਕਰ ਮਾਈ,
ਸਤਿਗੁਰਾਂ ਦੇ ਘਰ ਵਿਚ ਰਹਿ ਕੇ ਭਾਈ ਆਨੰਦ ਸਿੰਘ ਜੀ ਸੇਵਾ ਕਰਦੇ ਰਹੇ।
ਸ਼੍ਰੀ ਮੁਖ ਦਰਸੈ ਬਾਕਨ ਸੁਨੇ, ਵੱਡੇ ਭਾਗ ਪੂਰਬ ਕੇ ਜਿਨੇ,
ਧੰਨ ਗੁਰੂ ਸਾਹਿਬ ਜੀ ਦੇ ਦਰਸ਼ਨ ਉਹੀ ਕਰਦੇ ਨੇ ਜਿਨ੍ਹਾਂ ਦੇ ਪੂਰਬਲੇ ਜਨਮਾਂ ਦੇ ਕੀਤੇ ਕੋਈ ਚੰਗੇ ਕਰਮ ਜਾਗਦੇ ਹਨ। ਗਰੀਬ ਨਵਾਜ ਪਾਤਸ਼ਾਹ ਜੀ ਦੇ ਕੁਝ ਹੋਰ ਗੁਰਸਿੱਖਾਂ ਦੀ ਕਥਾ ਅੱਗੇ ਆ ਰਹੀ ਹੈ।